ਜੋ ਕ੍ਰੋਧ ਨਹੀਂ ਕਰਦਾ ਬਣਾਉਂਦਾ ਤਿਆਗ ਕਰ ਦਿੰਦਾ ਹੈ ਤੇ ਸੰਸਾਰਕ ਬੰਧਨਾਂ ਨੂੰ ਜਿੱਤ ਲੈਂਦਾ ਹੈ। ਨਾਮਾਂ ਤੇ ਰੂਪ ਵਿੱਚ ਲਗਾਉ ਨਹੀਂ ਰੱਖਦਾ, ਕਿਸੇ ਵੀ ਵਸਤੂ ਲਈ ਮਮਤਾ ਨਹੀਂ ਰੱਖਦਾ ਹੈ, ਉਸ ਨੂੰ ਦੁੱਖ ਨਹੀਂ ਸਤਾਉਂਦੇ ਹਨ। ਜਿਹੜਾ ਮਨੁੱਖ ਤੇਜ਼ ਚੱਲਣ ਵਾਲੇ ਰਾਤ ਰੂਪੀ ਕ੍ਰੋਧ ਨੂੰ ਕਾਬੂ ਕਰ ਲਵੇ ਉਹੀ ਸਹੀ ਅਰਥਾਂ 'ਚ ਸਾਰਥੀ ਹੈ, ਬਾਕੀ ਤਾਂ ਕੇਵਲ ਲਗਾਮ ਫੜਨ ਵਾਲੇ ਹਨ। ਨਿਮਰਤਾ ਦੁਆਰਾ ਕ੍ਰੋਧ ਨੂੰ, ਚੰਗਿਆਈ ਦੁਆਰਾ ਦੁਰਜਨ ਨੂੰ, ਦਾਨ ਦੁਆਰਾ ਕੰਜੂਸ ਨੂੰ, ਸੱਚਾਈ ਦੁਆਰਾ ਕੂੜਿਆਰ ਨੂੰ ਜਿੱਤੋ। ਸੱਚ ਬੋਲੋ, ਕ੍ਰੋਧ ਨਾ ਕਰੋ, ਥੋੜਾ ਜਿਹਾ ਵੀ ਕੋਈ ਕੁਝ ਮੰਗੇ ਤੇ ਦਾਨ ਦਿਓ। ਇਹਨਾਂ ਤਿੰਨਾਂ ਗੱਲਾਂ ਦੁਆਰਾ ਬੰਦਾ ਦੇਵਤਿਆਂ ਦੇ ਨੇੜੇ ਪੁੱਜਦਾ ਹੈ। ਜਿਹੜੇ ਮੁਨੀ ਕਿਸੇ ਨੂੰ ਦੁੱਖ ਨਹੀਂ ਦਿੰਦੇ ਤੇ ਆਪਣੀ ਕਾਇਆ ਤੇ ਸੰਜਮ ਰੱਖਦੇ ਹਨ, ਉਹ ਉਸ ਅਡੋਲ ਅਵਸਥਾ ਨਿਰਵਾਣ ਨੂੰ ਪ੍ਰਾਪਤ ਕਰਦੇ ਹਨ ਜਿੱਥੇ ਜਾ ਕੇ ਦੁੱਖ ਨਹੀਂ ਹੁੰਦਾ, ਜੋ ਸਦਾ ਜਾਗਦੇ ਰਹਿੰਦੇ ਹਨ ਤੇ ਦਿਨ ਰਾਤੀ ਆਪਣੇ ਆਪ ਨੂੰ ਸੰਜਮ ਵਿੱਚ ਰੱਖਦੇ ਹਨ ਤੇ ਨਿਰਵਾਣ ਪ੍ਰਾਪਤੀ ਲਈ ਯਤਨਸ਼ੀਲ ਹਨ, ਉਹਨਾਂ ਦੇ ਚਿੱਤ ਦੇ ਵਿਕਾਰ ਨਸ਼ਟ ਹੋ ਜਾਂਦੇ ਹਨ। ਹੇ ਅਤੁਲ, ਇਹ ਬਹੁਤ ਚਿਰ ਤੋਂ ਚੱਲੀ ਆ ਰਹੀ ਗੱਲ ਹੈ, ਅੱਜ ਦੀ ਨਹੀਂ, ਅੱਜ ਦੀ ਹੀ ਨਹੀਂ। ਲੋਕੀ ਚੁੱਪ ਚਾਪ ਬੈਠਣ ਵਾਲੇ ਨੂੰ ਨਿੰਦਦੇ ਹਨ, ਬਾਤੂਨੀ ਨੂੰ ਵੀ ਨਿੰਦਦੇ ਹਨ, ਘੱਟ ਗੱਲ ਕਰਨ ਵਾਲੇ ਦੀ ਵੀ ਨਿੰਦਾ ਹੁੰਦੀ ਹੈ। ਇਸ ਜਗ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੈ ਜੇ ਕਿ ਨਿੰਦਾ ਨਾ ਹੁੰਦੀ ਹੋਵੇ। ਨਰੋਲ ਰੂਪ ਵਿੱਚ ਨਿੰਦਤ ਤੇ ਨਰੋਲ ਰੂਪ ਵਿੱਚ ਸੋਭਾਵੰਤ ਬੰਦਾ ਨਾ ਤੇ ਭੂਤਕਾਲ ਵਿੱਚ ਸੀ ਤੇ ਨਾ ਹੀ ਭਵਿੱਖ ਵਿੱਚ ਹੋਵੇਗਾ ਤੇ ਨਾ ਹੀ ਵਰਤਮਾਨ ਕਾਲ ਵਿੱਚ ਹੈ। ਸਿਆਣੇ ਮਨੁੱਖ ਜਿਸ ਨੂੰ ਨਿਰਦੋਸ਼ ਬੁੱਧੀਵਾਨ ਗਿਆਨੀ ਸਦਾਚਾਰੀ ਤੇ ਧਿਆਨੀ ਜਾਣਦੇ ਹਨ, ਉਸ ਦੀ ਸਦਾ ਪ੍ਰਸ਼ੰਸਾ ਕਰਦੇ ਹਨ। ਸੋਨੇ ਦੇ ਸਿੱਕੇ ਤੁਲ ਉਸ ਸੰਤ ਦੀ ਕੌਣ ਨਿੰਦਾ ਕਰ ਸਕਦਾ ਹੈ? ਦੇਵਤੇ ਵੀ ਉਸਦੀ ਪ੍ਰਸ਼ੰਸਾ ਕਰਦੇ ਹਨ ਤੇ ਬ੍ਰਹਮਾ ਵੀ ਉਸਦੀ ਤਾਰੀਫ ਕਰਦਾ ਹੈ। ਸਰੀਰ ਦੇ ਦੁਰਾਚਾਰ ਤੋਂ ਆਪਣੀ ਰੱਖਿਆ ਕਰੋ, ਕਾਇਆ ਵਿੱਚ ਸੰਜਮੀ ਰਹੋ, ਸਰੀਰਕ ਦੁਰਾਚਾਰ ਨੂੰ ਛੱਡ ਕੇ ਸਰੀਰਕ ਸਦਾਚਾਰ ਤੇ ਅਮਲ ਕਰੋ, ਦੁਰਵਚਨਾਂ ਤੋਂ ਆਪਣੀ ਰੱਖਿਆ ਕਰੋ, ਬਾਣੀ ਨੂੰ ਸੰਜਮਤ ਰੱਖੋ, ਦੁਰਵਚਨਾਂ ਨੂੰ ਛੱਡ ਕੇ ਬਾਣੀ ਦੁਆਰਾ ਸਦਾਚਾਰ ਦੀ ਪਾਲਣਾ ਕਰੋ, ਮਾਨਸਿਕ ਦੁਰਾਚਾਰ ਤੋਂ ਆਪਣੀ ਰੱਖਿਆ ਕਰੋ, ਮਨ ਦੁਆਰਾ ਸੰਜਮੀ ਰਹੋ, ਮਾਨਸਿਕ ਪਾਪਾਂ ਨੂੰ ਛੱਡ ਕੇ ਮਾਨਸਿਕ ਸਦਾਚਾਰ ਦਾ ਪਾਲਣ ਕਰੋ। ਜੋ ਵਿਵੇਕੀ ਮਨੁੱਖ ਸਰੀਰ ਮਨ ਅਤੇ ਬਾਣੀ ਵਿੱਚ ਸੰਜਮ ਰੱਖਦੇ ਹਨ ਉਹ ਸੱਚੇ ਸੰਜਮੀ ਹਨ। ਇਹ ਮਨੁੱਖ ਇਸ ਸਮੇਂ ਤੋਂ ਪੀਲੇ ਪੱਤੇ ਵਾਂਗ ਹੈ, ਜਿਉਂ ਦੂਤ ਤੇਰੇ ਨੇੜੇ ਖਲੋਤੇ ਹਨ, ਤੇਰੇ ਕੋਲ ਆਪਣੀ ਯਾਤਰਾ ਲਈ ਕੋਈ ਸਮੱਗਰੀ ਵੀ ਨਹੀਂ ਹੈ, ਇਸ ਲਈ ਤੂੰ ਆਪਣੇ ਲਈ ਦੀਪ ਟਿਕਾਣਾ ਬਣਾ, ਮਿਹਨਤ ਕਰ, ਗਿਆਨੀ ਬਣ, ਵਿਕਾਰਾਂ ਨੂੰ ਧੋ। ਜਦ ਤੂੰ ਪਾਪਾਂ ਤੋਂ ਮੁਕਤ ਹੋ ਜਾਏਗਾ ਤਾਂ ਸੰਤਾਂ ਦੀ ਦਿਵ ਭੂਮੀ ਨੂੰ ਪ੍ਰਾਪਤ ਕਰੇਗਾ। ਇਸ ਸਮੇਂ ਤੇਰੀ ਉਮਰ ਖਤਮ ਹੋ ਚੁੱਕੀ ਹੈ ਤੇ ਤੂੰ ਮੌਤ ਦੇ ਨੇੜੇ ਪੁੱਜ ਚੁੱਕਿਆ ਹੈ, ਤੇਰੇ ਲਈ ਕੋਈ ਮਾਰਗ ਵਿੱਚ ਸਹਾਇਕ ਵੀ ਨਹੀਂ ਹੈ ਤੇ ਨਾ ਹੀ ਯਾਤਰਾ ਲਈ ਕੋਈ ਸਮੱਗਰੀ ਹੀ ਹੈ। ਇਸ ਲਈ ਤੂੰ ਆਪਣੇ ਵਾਸਤੇ ਦੀਪ ਬਣਾ, ਮਿਹਨਤ ਕਰ, ਗਿਆਨੀ ਬਣ, ਵਿਕਾਰਾਂ ਨੂੰ ਧੋ। ਜਦ ਪਾਪ ਤੋਂ ਮੁਕਤ ਹੋ ਜਾਏਗਾ ਤੇ ਜਨਮ ਤੇ ਬੁਢਾਪੇ ਨੂੰ ਨਹੀਂ ਪ੍ਰਾਪਤ ਕਰ ਸਕੇਗਾ। ਚਾਹੀਦਾ ਹੈ ਕਿ ਜਿਵੇਂ ਸੁਨਿਆਰਾ ਚਾਂਦੀ ਨੂੰ ਸਾਫ਼ ਕਰਦਾ ਹੈ, ਉਸੇ ਤਰ੍ਹਾਂ ਬੁੱਧੀਵਾਨ ਪੁਰਸ਼ ਪਲ ਪਲ ਵਿੱਚ ਥੋੜਾ ਥੋੜਾ ਕਰਕੇ ਆਪਣੀ ਮੈਲ ਨੂੰ ਸਾੜ ਦੇਵੇ। ਲੋਹੇ ਤੋਂ ਉਤਪੰਨ ਜੰਗਾਲ ਜਿਵੇਂ ਉਸ ਤੋਂ ਪੈਦਾ ਹੋ ਕੇ ਉਸੇ ਨੂੰ ਖਾ ਸੁੱਟਦਾ ਹੈ, ਤਿਵੇਂ ਦੁਰਾਚਾਰੀ ਦੇ ਆਪਣੇ ਹੀ ਕਰਮ ਉਸ ਨੂੰ ਭੈੜੇ ਪਾਸੇ ਲੈ ਜਾ ਕੇ ਨਸ਼ਟ ਕਰ ਦਿੰਦੇ ਹਨ। ਪੂਜਾ ਪਾਠ ਨਾ ਕਰਨਾ ਮਨ ਦੀ ਮੈਲ ਹੈ, ਮੁਰੰਮਤ ਨਾ ਕਰਨਾ ਮਕਾਨ ਦੀ ਮੈਲ ਹੈ, ਆਲਸ ਦੇ ਸੁੰਦਰਤਾ ਦਾ ਮੈਲ ਹੈ, ਗਫਲ ਕਰਨਾ ਪਹਿਰੇਦਾਰ ਦਾ ਮੈਲ ਔਗਣ ਹੈ, ਇਸਤਰੀ ਦਾ ਮੈਲ ਦੁਰਾਚਾਰ ਹੈ, ਦਾਤਾ ਦਾ ਮੈਲ ਕੰਜੂਸੀ ਲਾਲਚ ਹੈ, ਲੋਕ ਤੇ ਪਰਲੋਕ ਦੋਹਾਂ ਦਾ ਮੈਲ ਪਾਪ ਕਰਮ ਹੈ, ਵਿਦਿਆ ਜਾਂ ਅਗਿਆਨ ਸਭ ਤੋਂ ਵੱਡਾ ਮੈਲ ਹੈ। ਇਸ ਲਈ ਭਿਕਸ਼ੂ, ਇਸ ਗਿਆਨ ਦੀ ਮੈਲ ਨੂੰ ਧੋ ਕੇ ਨਿਰਮਲ ਬਣੋ। ਜੋ ਬੇਸ਼ਰਮ ਹੈ, ਕਾਮ ਚਲਾਕ ਹੈ, ਵਿਨਾਸ਼ਕਾਰੀ ਹੈ, ਦੂਜਿਆਂ ਦੀ ਚੁਗਲੀ ਕਰਨ ਵਾਲਾ ਹੈ, ਬੜਬੋਲਾ ਅਤੇ ਨੀਚ ਹੈ, ਇਸ ਜਗ ਵਿੱਚ ਉਸ ਲਈ ਜਿਉਣਾ ਸੌਖਾ ਹੈ। ਪਰੰਤੂ ਜੋ ਨਿੱਤ ਪਵਿੱਤਰਤਾ ਦੀ ਖੋਜ ਕਰਦਾ ਹੈ, ਸ਼ਰਮਦਾਰ ਹੈ, ਨਿਰਲੇਪ ਹੈ, ਨਿਮਰ ਹੈ, ਬੇਦਾਗ ਅਤੇ ਬੁੱਧੀਵਾਨ ਹੈ। ਇਸ ਜਗ ਵਿੱਚ ਉਸਦਾ ਜਿਉਣਾ ਔਖਾ ਹੈ। ਜੋ ਜੀਵਾਂ ਦੀ ਹੱਤਿਆ ਕਰਦਾ ਹੈ, ਕੂੜਿਆਰ ਹੈ। ਜੋ ਕੁਝ ਉਸ ਨੂੰ ਨਹੀਂ ਦਿੱਤਾ ਗਿਆ, ਉਸ ਨੂੰ ਲੈਣਾ ਲੋਚਦਾ ਹੈ, ਪਰਾਈ ਤੀਵੀਂ ਭੁੱਲ ਜਾਂਦਾ ਹੈ ਅਤੇ ਸ਼ਰਾਬ ਅਤੇ ਨਸ਼ੀਲੀਆਂ ਚੀਜ਼ਾਂ ਦੇ ਪਾਉਣ ਵਿੱਚ ਆਪਣੇ ਆਪ ਨੂੰ ਗੁਆ ਦਿੰਦਾ ਹੈ। ਉਹ ਇਸ ਦੁਨੀਆਂ ਵਿੱਚ ਆਪਣੀਆਂ ਜੜ੍ਹਾਂ ਆਪੇ ਪੁੱਟਦਾ ਹੈ। ਇਹ ਭਲੇ ਲੋਕ, ਤੂੰ ਇਹ ਗੱਲ ਚੰਗੀ ਤਰ੍ਹਾਂ ਜਾਣ ਲੈ ਕਿ ਬੁਰਾਈਆਂ ਦਾ ਰੋਕਣਾ ਬੜਾ ਔਖਾ ਹੈ। ਇਸ ਲਈ ਤੂੰ ਵੇਖ ਕਿ ਕਿਤੇ ਲੋਭ ਅਤੇ ਅਧਰਮ ਤੈਨੂੰ ਚਿਰਕਾਲ ਤੱਕ ਖਰਾਬ ਨਾ ਕਰਨ। ਲੋਕ ਆਪਣੀ ਸ਼ਰਧਾ ਨਾਲ ਦਾਨ ਦਿੰਦੇ ਹਨ। ਜਿਹੜਾ ਬੰਦਾ ਦੂਜਿਆਂ ਦੇ ਖਾਣ ਪੀਣ ਨੂੰ ਵੇਖ ਕੇ ਸੜਦਾ ਹੈ, ਉਹ ਨਾ ਦਿਨੇ ਅਤੇ ਨਾ ਰਾਤੀ ਕਦੇ ਵੀ ਚੈਨ ਨਹੀਂ ਪਾ ਸਕਦਾ, ਅਥਵਾ ਕਦੇ ਵੀ ਸਮਾਧੀ ਨਹੀਂ ਲਾ ਸਕਦਾ। ਜਿਸ ਦੇ ਅੰਦਰੋਂ ਈਰਖਾ ਦੀ ਭਾਵਨਾ ਜੜੋਂ ਪੁੱਟੀ ਗਈ ਹੈ, ਉਸ ਦੀ ਵੀ ਇਕਾਗਰਤਾ ਪ੍ਰਾਪਤ ਕਰਦਾ ਹੈ। ਰਾਗ ਲਗਾਓ ਦੇ ਤੁਲ ਕੋਈ ਅੱਗ ਨਹੀਂ, ਘਿਰਣਾ ਦੇ ਤੁਲ ਕੋਈ ਗ੍ਰਹਿ ਨਹੀਂ, ਮੋਹ ਦੇ ਤੁਲ ਕੋਈ ਫੰਦਾ ਨਹੀਂ, ਕ੍ਰਿਸ਼ਨਾ ਦੇ ਤੁਲ ਕੋਈ ਨਦੀ ਨਹੀਂ ਹੈ। ਦੂਜਿਆਂ ਦੇ ਦੋਸ਼ ਵੇਖਣੇ ਸੌਖੇ ਹਨ, ਪਰੰਤੂ ਆਪਣੇ ਦੋਸ਼ ਵੇਖਣੇ ਔਖੇ ਹਨ। ਮਨੁੱਖ ਦੂਜੇ ਦੇ ਦੋਸ਼ਾਂ ਨੂੰ ਕੱਖਾਂ ਉਡਾਉਂਦਾ ਫਿਰਦਾ ਹੈ, ਪਰੰਤੂ ਆਪਣੇ ਦੋਸ਼ਾਂ ਨੂੰ ਉਸੇ ਤਰ੍ਹਾਂ ਢੱਕਦਾ ਹੈ ਜਿਵੇਂ ਧੋਖੇਬਾਜ਼ ਆਪਣੀਆਂ ਗੋਟਾਂ ਨੂੰ ਜੁਆਰੀ ਤੋਂ। ਜੋ ਦੂਜਿਆਂ ਦੇ ਦੋਸ਼ਾਂ ਨੂੰ ਵੇਖਦਾ ਹੈ ਅਤੇ ਸਦਾ ਦੂਜਿਆਂ ਦੇ ਦੋਸ਼ਾਂ ਤੇ ਕ੍ਰੋਧ ਕਰਦਾ ਹੈ, ਉਸ ਦੇ ਦੋਸ਼ ਵੱਧਦੇ ਜਾਂਦੇ ਹਨ। ਉਹ ਨਿਰਵਾਣ ਤੋਂ ਪਰੇ ਹਟਦਾ ਜਾਂਦਾ ਹੈ। ਆਕਾਸ਼ ਵਿੱਚ ਕੋਈ ਮਾਰਗ ਨਹੀਂ ਹੈ, ਬਾਹਰ ਕੋਈ ਭੇਖੂ ਨਹੀਂ ਹੈ। ਲੋਕੀ ਜੰਜਾਲ ਵਿੱਚ ਪਏ ਹੋਏ ਹਨ, ਪਰੰਤੂ ਸੰਤ ਜੰਜਾਲ ਤੋਂ ਮੁਕਤ ਹਨ। ਆਕਾਸ਼ ਵਿੱਚ ਕੋਈ ਮਾਰਗ ਨਹੀਂ ਹੈ, ਬਾਹਰੀ ਚਿੰਨ੍ਹਾਂ ਤੋਂ ਕੋਈ ਭਿਕਸ਼ੂ ਨਹੀਂ ਹੈ। ਸੰਸਕਾਰ ਸਦੀਵੀ ਨਹੀਂ ਹਨ ਤੇ ਬੁੱਧ ਅਡੋਲ ਰਹਿੰਦੇ ਹਨ। ਹਵਾ ਵਿੱਚ ਮਾਰਗ ਨਹੀਂ ਹੈ, ਬਾਹਰੀ ਚਿੰਨ੍ਹਾਂ ਦੇ ਕਿਰਿਆਵਾਂ ਦੁਆਰਾ ਕੋਈ ਮਨੁੱਖ ਵੈਰਾਗੀ ਨਹੀਂ ਹੋ ਸਕਦਾ। ਜੀਵ ਅਮਰ ਸਦੀਵੀ ਨਹੀਂ ਹਨ, ਬੁੱਧ ਜਾਂ ਗਿਆਨੀ ਚੰਚਲਤਾ ਤੋਂ ਰਹਿਤ ਹਨ। ਆਕਾਸ਼ ਵਿੱਚ ਮਾਰਗ ਨਹੀਂ ਹੈ, ਬੁੱਧ ਦੇ ਮਾਰਗ ਨੂੰ ਸਵੀ ਕਰਨ ਵਾਲਿਆਂ ਦੇ ਭਿੰਨ ਵੈਰਾਗੀ ਨਹੀਂ ਹੋ ਸਕਦਾ। ਇਸ ਨਾਸ਼ਵੰਤ ਸੰਸਾਰ ਵਿੱਚ ਕੁਝ ਵੀ ਸਦੀਵੀ ਨਹੀਂ ਹੈ, ਬੁੱਧ ਅਡੋਲ ਹੁੰਦੇ ਹਨ। ਜੋ ਬਗੈਰ ਸੋਚੇ ਸਮਝੇ ਜਲਦਬਾਜ਼ੀ ਨਾਲ ਕੰਮ ਕਰਦਾ ਹੈ, ਉਹ ਧਰਮਾਤਮਾ ਨਹੀਂ ਕਿਹਾ ਜਾ ਸਕਦਾ। ਜੋ ਅਰਥ ਅਤੇ ਅਨਰਥ ਦੋਹਾਂ ਉੱਤੇ ਵਿਚਾਰ ਤੇ ਨਿਰਣਾ ਕਰਦਾ ਹੈ, ਉਹ ਸਿਆਣਾ ਗਿਆਨੀ ਹੈ। ਉਹ ਮਨੁੱਖ ਧਰਮਾਤਮਾ ਹੈ, ਧਰਮ ਦਾ ਰੱਖਿਅਕ ਹੈ ਅਤੇ ਬੁੱਧੀਵਾਨ ਹੈ, ਜੋ ਕਿ ਦੂਜਿਆਂ ਨੂੰ ਸ਼ਾਂਤੀ, ਵਿਚਾਰ ਅਤੇ ਧਰਮ ਦੇ ਮੁਤਾਬਕ ਅੱਗੇ ਵਧਾਉਂਦਾ ਹੈ। ਜੋ ਵਿਅਕਤੀ ਬੜਬੋਲਾ ਹੈ, ਉਹ ਗਿਆਨੀ ਨਹੀਂ ਹੁੰਦਾ, ਪਰੰਤੂ ਜੋ ਖਿਮਾਵੰਤ ਹੈ, ਘਿਰਣਾ ਤੇ ਭੈ ਤੋਂ ਮੁਕਤ ਹੈ, ਉਹ ਗਿਆਨੀ ਕਿਹਾ ਜਾਂਦਾ ਹੈ। ਬਧੇਰੀਆਂ ਗੱਲਾਂ ਨਾਲ ਕੋਈ ਧਰਮ ਦਾ ਵਿਆਤਾ ਨਹੀਂ ਹੋ ਸਕਦਾ, ਪਰੰਤੂ ਜੋ ਥੋੜਾ ਸੁਣ ਕੇ ਇੰਦਰੀਆਂ ਕਾਇਆ ਰਾਹੀਂ ਅਮਲ ਕਰਦਾ ਹੈ ਤੇ ਧਰਮ ਦੀ ਉਲੰਘਣਾ ਨਹੀਂ ਕਰਦਾ, ਨਿਰਸੰਦੇਹ ਉਹ ਧਰਮ ਦਾ ਵਿਆਤਾ ਹੈ। ਮਨੁੱਖ ਧੌਲਿਆਂ ਨਾਲ ਬੁੱਢਾ ਨਹੀਂ ਹੁੰਦਾ, ਕੇਵਲ ਉਸਦੀ ਉਮਰ ਪੱਕ ਜਾਂਦੀ ਹੈ, ਪਰੰਤੂ ਉਹ ਨਾ ਮਾਤਰ ਹੀ ਬੁੱਢਾ ਕਿਹਾ ਜਾਂਦਾ ਹੈ। ਉਹ ਮਨੁੱਖ ਬਜ਼ੁਰਗ ਕਿਹਾ ਜਾਂਦਾ ਹੈ ਜਿਸ ਦੇ ਅੰਦਰ ਸੱਚ, ਧਰਮ, ਹਿੰਸਾ, ਸੰਜਮ ਤੇ ਸਵੈ ਕਾਬੂ ਹੈ ਅਤੇ ਵਿਕਾਰਾਂ ਤੋਂ ਮੁਕਤ ਤੇ ਬੁੱਧੀਵਾਨ ਹੈ। ਈਰਖਾ ਰੱਖਣ ਵਾਲਾ ਸਵਾਰਥੀ ਤੇ ਦੁਰਜਨ ਮਨੁੱਖ ਕੇਵਲ ਮਿੱਠੇ ਬੋਲਾਂ ਜਾਂ ਸੁੰਦਰ ਰੂਪ ਨਾਲ ਸੁਰਜਨ ਨਹੀਂ ਹੋ ਸਕਦਾ। ਜਿਹਦੇ ਅੰਦਰੋਂ ਇਹ ਸਭ ਈਰਖਾ, ਲਾਲਚ, ਧੋਖੇਬਾਜ਼ੀ, ਦੋਸ਼ ਨਸ਼ਟ ਹੋ ਗਏ ਹਨ ਤੇ ਜੜੋਂ ਪੁੱਟ ਦਿੱਤੇ ਗਏ ਹਨ, ਜੋ ਘਿਰਣਾ ਤੋਂ ਮੁਕਤ ਅਤੇ ਬੁੱਧੀਵਾਨ ਹੈ, ਨਿਰਸੰਦੇਹ ਉਹ ਸਾਧੂ ਪੁਰਖ ਹੈ। ਜੋ ਸੰਜਮੀ ਹੈ, ਕੂੜਿਆਰ ਹੈ, ਉਹ ਸਿਰਫ ਸਿਰ ਮੁੰਡਾ ਲੈਣ ਨਾਲ ਭੇਖੂ ਨਹੀਂ ਹੋ ਸਕਦਾ। ਜੋ ਇੱਛਾ ਤੇ ਲੋਭ ਨਾਲ ਭਰਪੂਰ ਹੈ, ਉਹ ਜਤੀ ਕਿਵੇਂ ਹੋ ਸਕਦਾ ਹੈ। ਜਿਸ ਨੇ ਆਪਣੇ ਨਿੱਕੇ ਤੇ ਵੱਡੇ ਸਾਰੇ ਪਾਪਾਂ ਨੂੰ ਸਭ ਤਰ੍ਹਾਂ ਖਤਮ ਕਰ ਲਿਆ ਹੈ, ਉਹ ਵੈਰਾਗੀ ਕਿਹਾ ਜਾਂਦਾ ਹੈ, ਕਿਉਂਕਿ ਉਸਨੇ ਸਾਰੀਆਂ ਬੁਰਾਈਆਂ ਨੂੰ ਸ਼ਾਂਤ ਕਰ ਦਿੱਤਾ ਹੈ। ਦੂਜਿਆਂ ਕੋਲੋਂ ਕੇਵਲ ਸਿੱਖਿਆ ਮੰਗਣ ਨਾਲ ਕੋਈ ਭਿਕਸ਼ੂ ਨਹੀਂ ਹੋ ਸਕਦਾ। ਜੋ ਸੰਪੂਰਨ ਧਰਮ ਦਾ ਪਾਲਣ ਕਰਦਾ ਹੈ, ਉਹ ਭਿਕਸ਼ੂ ਹੈ। ਕੇਵਲ ਮੰਗ ਤੇ ਪਾਣ ਨਾਲ ਕੋਈ ਭਿਕਸ਼ੂ ਨਹੀਂ ਹੋ ਸਕਦਾ। ਜੋ ਇਸ ਜਗ ਵਿਚ ਪੁੰਨ ਅਤੇ ਪਾਪ ਨੂੰ ਛੱਡ ਕੇ ਪਵਿੱਤਰ ਜੀਵਨ ਬਸਰ ਕਰਦਾ ਹੈ ਅਤੇ ਇਸ ਲੋਕ ਵਿਚ ਗਿਆਨ ਪੂਰਵਕ ਵਰਤਦਾ ਹੈ, ਨਿਰਸੰਦੇਹ ਉਹ ਭਿਕਸ਼ੂ ਹੈ। ਮੌਨ ਦੁਆਰਾ ਕੋਈ ਮੁਨੀ ਨਹੀਂ ਹੋ ਜਾਂਦਾ, ਜੇ ਉਹ ਸਮਝੇ ਤਾਂ ਮੂਰਖ ਤੇ ਅਗਿਆਨੀ ਹੈ। ਜੋ ਗਿਆਨੀ ਮਨੁੱਖ ਤਕੜੀ ਵਾਂਗ ਪਰਖ ਕੇ ਬੁਰਾਈ ਨੂੰ ਛੱਡ ਕੇ ਚੰਗਿਆਈ ਨੂੰ ਅਪਣਾਉਂਦਾ ਹੈ ਉਹ ਸੰਤ ਹੈ। ਜੋ ਬੁਰਾਈ ਨੂੰ ਛੱਡ ਦਿੰਦਾ ਹੈ ਉਹ ਮੁਨੀ ਹੈ। ਬੁਰਾਈਆਂ ਨੂੰ ਛੱਡਣ ਦੇ ਕਾਰਨ ਹੀ ਮੁਨੀ ਕਿਹਾ ਜਾਂਦਾ ਹੈ। ਜੋ ਦੋਵੇਂ ਲੋਕਾਂ ਨੂੰ ਸਮਝਦਾ ਹੈ ਉਹ ਮੁਨੀ ਕਿਹਾ ਜਾਂਦਾ ਹੈ। ਜੋ ਜੀਵਨ ਦੀ ਹੱਤਿਆ ਕਰਦਾ ਹੈ ਉਹ ਸ੍ਰੇਸ਼ਟ ਨਹੀਂ ਹੈ, ਪਰੰਤੂ ਜੋ ਸਾਰੇ ਪ੍ਰਾਣੀਆਂ ਲਈ ਦਇਆ ਦ੍ਰਿਸ਼ਟੀ ਰੱਖਦਾ ਹੈ ਉਹ ਸ੍ਰੇਸ਼ਟ ਹੈ। ਨਾ ਸਿਰਫ ਸਦਾਚਾਰ ਤੇ ਵਰਤ ਦੁਆਰਾ, ਨਾ ਵਧੇਰੀ ਗਿਆਨ ਚਰਚਾ ਨਾਲ, ਨਾ ਸਮਾਧੀ ਰਾਹੀਂ ਤੇ ਨਾ ਹੀ ਇਕਾਂਤਵਾਸ ਨਾਲ, ਅਤੇ ਨਾ ਇਸ ਖਿਆਲ ਤੋਂ ਕਿ ਮੈਂ ਅਗਿਆਨੀਆਂ ਨੂੰ ਅਪ੍ਰਾਪਤ ਵੈਰਾਗ ਦਾ ਸੁੱਖ ਭੋਗ ਰਿਹਾ ਹਾਂ। ਹੇ ਭਿਕਸ਼ੂ ਸੰਤੋ, ਜਦ ਤੱਕ ਚਿੱਤ ਦੇ ਐਬਾਂ ਦਾ ਨਾਸ ਨਾ ਹੋ ਜਾਏ ਤਦ ਤੱਕ ਆਪਣੇ ਉੱਤੇ ਵਿਸ਼ਵਾਸ ਨਾ ਕਰੋ। ਮਾਰਗਾਂ ਵਿਚਕਾਰ ਅਸ਼ਟਾਂਗ ਮਾਰਗ ਸ੍ਰੇਸ਼ਟ ਹੈ। ਸੱਚ ਵਿੱਚੋਂ ਚਾਰ ਆਰਜ ਸੱਤ ਸ੍ਰੇਸ਼ਟ ਹਨ। ਅਵਸਥਾਵਾਂ ਵਿੱਚੋਂ ਵਿਰਾਗ ਦੀ ਅਵਸਥਾ ਸ੍ਰੇਸ਼ਟ ਹੈ। ਮਨੁੱਖਾਂ ਵਿੱਚੋਂ ਗਿਆਨ ਨੇਤਰਧਾਰੀ ਬੁੱਧ ਸ੍ਰੇਸ਼ਟ ਹਨ। ਦਰਸ਼ਨ ਅਤੇ ਸੁੱਧੀ ਦਾ ਇਹੋ ਮਾਰਗ ਹੈ, ਦੂਜਾ ਨਹੀਂ। ਇਸੇ ਮਾਰਗ ਵਿੱਚ ਚੱਲੋ, ਦੂਜੇ ਮਾਰਗ ਮਾਰ ਕਾਮ ਜਾਂ ਮੌਤ ਦੇ ਧੋਖੇ ਹਨ। ਮਹਾਤਮਾ ਬੁੱਧ ਕਹਿੰਦੇ ਹਨ, ਸਰੀਰ ਵਿੱਚ ਚੁੱਭੇ ਹੋਏ ਕੰਡੇ ਜਾਂ ਤੀਰ ਨੂੰ ਸੁਖੈਨ ਰੂਪ ਵਿੱਚ ਕੱਢਣ ਲਈ ਮੈਂ ਤੁਹਾਨੂੰ ਇਹ ਮਾਰਗ ਦੱਸਿਆ ਹੈ। ਇਸ ਮਾਰਗ ਉੱਤੇ ਚੱਲ ਕੇ ਤੁਸੀਂ ਦੁੱਖ ਦਾ ਅੰਤ ਕਰ ਸਕੋਗੇ। ਸੱਚਾ ਨਾਮ ਚਤੁਰੋਪਦਾ ਦਾ ਅਰਥ ਚਾਰ ਆਰਜ ਸੱਤ ਜਾਂ ਧਰਮ ਪਦ ਹੋ ਸਕਦਾ ਹੈ। ਦੁੱਖ ਦੁੱਖ ਦਾ ਕਾਰਨ, ਦੁੱਖ ਨਿਰੋਧ ਦੁੱਖ ਨਿਰੋਧ ਦਾ ਮਾਰਗ, ਚਾਰ ਪਦ ਚਾਰ ਧਰਮ ਪਦ। ਸਾਰੇ ਸੰਸਕਾਰਾਂ ਨਿੱਤ, ਸਾਰੇ ਸੰਸਕਾਰ ਦੁੱਖਮੈ, ਸਾਰੇ ਸੰਸਕਾਰ ਅਨਾਤਮਨ ਹਨ, ਨਿਰਵਾਣ ਸ਼ਾਂਤੀ ਹੈ। ਤੁਹਾਨੂੰ ਖੁਦ ਨਿਰਵਾਣ ਲਈ ਚੇਸ਼ਟਾ ਕਰਨੀ ਚਾਹੀਦੀ ਹੈ। ਤਥਾਗਤ ਤੇ ਸਿਰਫ ਗੁਰੂ ਉਪਦੇਸ਼ਟਾ ਹਨ। ਇਹ ਮਾਰਗ ਵਿੱਚ ਲੱਗਾ ਹੋਇਆ ਧਿਆਨੀ ਮੌਤ ਅਥਵਾ ਕਾਮ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਸਾਰੀਆਂ ਪੈਦਾ ਹੋਈਆਂ ਵਸਤੂਆਂ ਅਸਥਾਈ ਹਨ, ਨਾਸ਼ਵਾਨ। ਜਦੋਂ ਗਿਆਨ ਦੁਆਰਾ ਇਸ ਤੱਥ ਨੂੰ ਜਾਣਦਾ ਹੈ ਤਦ ਮਨੁੱਖ ਦੁੱਖਾਂ ਤੋਂ ਖਲਾਸ ਹੁੰਦਾ ਹੈ। ਇਹੋ ਪਵਿੱਤਰਤਾ ਨਿਰਵਾਣ ਦਾ ਮਾਰਗ ਹੈ। ਸਾਰੀਆਂ ਉਤਪੰਨ ਹੋਣ ਵਾਲੀਆਂ ਵਸਤੂਆਂ ਦੁੱਖਮਈ ਹਨ। ਜੋ ਗਿਆਨ ਦੁਆਰਾ ਇਸ ਤੱਥ ਨੂੰ ਜਾਣਦਾ ਹੈ ਉਹ ਸਾਰੇ ਦੁੱਖਾਂ ਤੋਂ ਖਲਾਸ ਹੁੰਦਾ ਹੈ। ਇਹੋ ਪਵਿੱਤਰਤਾ ਨਿਰਵਾਣ ਦਾ ਮਾਰਗ ਹੈ। ਸਾਰੀਆਂ ਵਸਤੂਆਂ ਅਨਾਤਮ ਹਨ। ਜੋ ਗਿਆਨ ਦੁਆਰਾ ਇਸ ਤੱਥ ਨੂੰ ਜਾਣਦਾ ਹੈ ਉਹ ਸਾਰੇ ਦੁੱਖਾਂ ਤੋਂ ਖਲਾਸ ਹੁੰਦਾ ਹੈ। ਇਹੋ ਪਵਿੱਤਰਤਾ ਨਿਰਵਾਣ ਦਾ ਮਾਰਗ ਹੈ। ਜੋ ਜਵਾਨ ਤੇ ਤਾਕਤਵਰ ਹੋ ਕੇ ਵੀ ਜਾਗਣੇ ਸਮੇਂ ਜਾਗਦਾ ਨਹੀਂ ਹੈ ਤੇ ਆਲਸ ਨਾਲ ਭਰਪੂਰ ਹੈ, ਜਿਸ ਦੇ ਵਿਚਾਰ ਤੇ ਇੱਛਾ ਸ਼ਕਤੀ ਸੰਕਲਪ ਕਮਜ਼ੋਰ ਹਨ, ਜੋ ਸੁਸਤ ਹੈ, ਉਹ ਗਿਆਨ ਦੇ ਮਾਰਗ ਨੂੰ ਨਹੀਂ ਪ੍ਰਾਪਤ ਕਰ ਸਕਦਾ। ਬੋਲਣ ਵਿੱਚ ਸਾਵਧਾਨ ਰਹੋ, ਮਨ ਤੋਂ ਸੰਜਮੀ ਬਣੋ, ਦੇਹ ਦੁਆਰਾ ਪਾਪ ਕਰਮ ਨਾ ਕਰੋ। ਕਰਮ ਦੇ ਇਹਨਾਂ ਤਿੰਨਾਂ ਮਾਰਗਾਂ ਨੂੰ ਸ਼ੁੱਧ ਰੱਖੋ, ਇੰਜ ਮਨੁੱਖ ਸੰਤਾਂ ਦੇ ਦੱਸੇ ਹੋਏ ਮਾਰਗ ਨੂੰ ਪ੍ਰਾਪਤ ਕਰੇਗਾ। ਧਿਆਨ ਤੋਂ ਗਿਆਨ ਉਤਪੰਨ ਹੁੰਦਾ ਹੈ, ਧਿਆਨ ਦੇ ਬਗੈਰ ਗਿਆਨ ਖਤਮ ਹੋ ਜਾਂਦਾ ਹੈ। ਜੋ ਲਾਭ ਤੇ ਹਾਨੀ ਨੂੰ ਜਾਣ ਲੈਂਦਾ ਹੈ ਉਸ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਮਾਰਗ ਤੇ ਪਾਏ ਜਿਸ ਰਾਹੀਂ ਗਿਆਨ ਦੀ ਵਿਰਧੀ ਹੋਵੇ। ਇਹ ਭਿਕਸ਼ੂ, ਵਿਸ਼ੇ ਵਾਸ਼ਨਾ ਦੇ ਸਾਰੇ ਜੰਗਲ ਨੂੰ ਵੱਢ ਦਿਓ। ਸਿਰਫ ਇੱਕ ਦਰਖਤ ਨੂੰ ਨਹੀਂ, ਵਿਸ਼ੇ ਵਾਸ਼ਨਾ ਦੇ ਜੰਗਲ ਨੂੰ ਵੇਖ ਕੇ ਭੈ ਉਤਪੰਨ ਹੁੰਦਾ ਹੈ। ਕਾਮ ਦੇ ਜੰਗਲ ਅਤੇ ਇਸ਼ਾਵਾਂ ਦੀਆਂ ਝਾੜੀਆਂ ਨੂੰ ਵੱਢ ਕੇ ਨਿਰਵਾਣ ਨੂੰ ਪ੍ਰਾਪਤ ਕਰੋ। ਜਦ ਤੱਕ ਮਨੁੱਖ ਦਾ ਇਸਤਰੀ ਪ੍ਰਤੀ ਰਤੀ ਭਰ ਵੀ ਮੋਹ ਬਾਕੀ ਰਹਿੰਦਾ ਹੈ ਤਦ ਤੱਕ ਉਸਦਾ ਮਨ ਉਸੇ ਤਰ੍ਹਾਂ ਬੰਧਨ ਵਿੱਚ ਬੱਝਿਆ ਰਹਿੰਦਾ ਹੈ ਜਿਵੇਂ ਦੁੱਧ ਪੀਣ ਵਾਲਾ ਬਛੜਾ ਮਾਂ ਨਾਲ ਬੱਝਿਆ ਰਹਿੰਦਾ ਹੈ। ਪਤਝੜ ਦੀ ਰੁੱਤ ਦੇ ਕੰਵਲ ਨੂੰ ਜਿਵੇਂ ਹੱਥ ਨਾਲ ਤੋੜ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਆਪਣੀ ਤ੍ਰਿਸ਼ਨਾ ਨੂੰ ਪੁੱਟ ਸੁੱਟੋ, ਸ਼ਾਂਤੀ ਦਾ ਮਾਰਗ ਬਣਾਓ। ਬੁੱਧ ਨੇ ਨਿਰਵਾਣ ਦਾ ਉਪਦੇਸ਼ ਕਰ ਦਿੱਤਾ ਹੈ। ਇੱਥੇ ਵਰਖਾ ਵਿੱਚ ਵਾਸ ਕਰਾਂਗਾ, ਇੱਥੇ ਸਰਦੀ ਤੇ ਇੱਥੇ ਗਰਮੀ ਦੀ ਰੁੱਤ ਵਿੱਚ ਰਹਾਂਗਾ। ਮੂਰਖ ਇਸ ਤਰ੍ਹਾਂ ਸੋਚਦਾ ਰਹਿੰਦਾ ਹੈ, ਕਿੰਤੂ ਮੌਤ ਦੇ ਖਤਰੇ ਨੂੰ ਨਹੀਂ ਜਾਣਦਾ। ਸੁੱਤੇ ਪਏ ਪਿੰਡ ਨੂੰ ਜਿਵੇਂ ਹੜ ਰੋਡ ਲੈ ਜਾਂਦਾ ਹੈ, ਤਿਵੇਂ ਪੁੱਤਰ ਦੇ ਪਸ਼ੂ ਧਨ ਦੌਲਤ ਵਿੱਚ ਗ੍ਰਸਤ ਮਨ ਵਾਲੇ ਪੁਰਖ ਨੂੰ ਮੌਤ ਲੈ ਜਾਂਦੀ ਹੈ। ਜਦ ਮੌਤ ਆਉਂਦੀ ਹੈ, ਨਾ ਤਾਂ ਪੁੱਤਰ, ਨਾ ਪਿਤਾ ਤੇ ਨਾ ਭਰਾ ਤੇ ਨਾ ਹੀ ਰਿਸ਼ਤੇਦਾਰ ਰੱਖਿਆ ਕਰਦੇ ਹਨ। ਬੁੱਧੀਮਾਨ ਲਈ ਬਣਦਾ ਹੈ ਕਿ ਉਹ ਇਸ ਤੱਥ ਨੂੰ ਜਾਣ ਕੇ ਆਪਣੇ ਆਪ ਨੂੰ ਸਦਾਚਾਰ ਵਿੱਚ ਲਾਏ ਅਤੇ ਛੇਤੀ ਹੀ ਨਿਰਵਾਣ ਤੱਕ ਲੈ ਜਾਣ ਵਾਲੇ ਰਾਹ ਨੂੰ ਸਾਫ਼ ਨਿਰਮਲ ਕਰੋ। ਬੁੱਧੀਵਾਨ ਪੁਰਖ ਨੂੰ ਚਾਹੀਦਾ ਹੈ ਜੇ ਉਹ ਥੋੜੇ ਜਿਹੇ ਸੁੱਖ ਦੇ ਤਿਆਗ ਦੁਆਰਾ ਵਧੇਰੇ ਸੁੱਖ ਦਾ ਲਾਭ ਵੇਖੇ ਤੇ ਥੋੜੇ ਜਿਹੇ ਸੁੱਖ ਨੂੰ ਵਧੇਰੇ ਸੁੱਖ ਲਈ ਤਿਆਗ ਦੇਵੇ। ਦੂਜਿਆਂ ਨੂੰ ਦੁੱਖ ਦੇ ਕੇ ਜੋ ਵਿਅਕਤੀ ਆਪਣੇ ਲਈ ਸੁੱਖ ਲੋਚਦਾ ਹੈ, ਉਹ ਬੈਰ ਵਿਰੋਧ ਦੇ ਜੰਜਾਲ ਵਿੱਚ ਪਿਆ ਬੈਰ ਵਿਰੋਧ ਤੋਂ ਮੁਕਤ ਨਹੀਂ ਹੁੰਦਾ। ਜੋ ਕਰਨਾ ਚਾਹੀਦਾ ਹੈ ਉਸ ਨੂੰ ਛੱਡ ਦਿੰਦਾ ਹੈ ਤੇ ਜੋ ਨਹੀਂ ਕਰਨਾ ਚਾਹੀਦਾ ਉਸ ਨੂੰ ਕਰਦਾ ਹੈ। ਇਸ ਤਰ੍ਹਾਂ ਦੇ ਅਸੰਜਮੀ ਤੇ ਵਿਚਾਰਹੀਨ ਅਸਾਵਧਾਨ ਅਚੇਤ ਪੁਰਖਾਂ ਦੇ ਮਨ ਦੇ ਮੈਲ ਵਿਕਾਰ ਵੱਧਦੇ ਜਾਂਦੇ ਹਨ, ਜੋ ਸਰੀਰ ਦੇ ਸੁਭਾਅ ਅਰਥਾਤ ਨਾਸ਼ਮਾਨਤਾ ਤੇ ਮਲ ਆਦਿਕ ਦੋਸ਼ਾਂ ਬਾਰੇ ਸੁਚੇਤ ਰਹਿੰਦੇ ਹਨ। ਉਹ ਅਨੁਚਿਤ ਕਰਮ ਨੂੰ ਨਹੀਂ ਕਰਦੇ ਤੇ ਜੋ ਉਚਿਤ ਹੈ ਉਸ ਨੂੰ ਕਰਦੇ ਹਨ। ਇਸ ਤਰ੍ਹਾਂ ਦੇ ਸੁਚੇਤ ਤੇ ਬੁੱਧੀਵਾਨ ਪੁਰਖਾਂ ਦੇ ਵਿਕਾਰ ਮੈਲ ਵਾਸ਼ਨਾਵਾਂ ਨਸ਼ਟ ਹੋ ਜਾਂਦੇ ਹਨ। ਬ੍ਰਾਹਮਣ ਤ੍ਰਿਸ਼ਨਾ ਰੂਪੀ ਮਾਤਾ ਹੰਕਾਰ ਰੂਪੀ ਪਿਤਾ ਦੋਵੇਂ ਜਾਵਰ ਰਾਜਿਆਂ ਨੂੰ ਤੇ ਕਾਮ ਦੇ ਰਾਠ ਨੂੰ ਸੈਨਾ ਸਮੇਤ ਨਾਸ਼ ਕਰਕੇ ਦੁੱਖ ਤੋਂ ਮੁਕਤ ਹੁੰਦੇ ਹੁੰਦਾ ਹੈ ਔਰ ਸੰਤ ਮਾਤਾ ਤ੍ਰਿਸ਼ਨਾ ਪਿਤਾ ਹੰਕਾਰ ਤੇ ਖੱਤਰੀ ਬਾਦਸ਼ਾਹ ਸ਼ਾਸ਼ਵਤਵਾਦ ਅਤੇ ਅਸ਼ਾਸ਼ਵਤਵਾਦ ਪੰਜਵੇਂ ਵਿਆਘਰ ਰੂਪੀ ਵਿਘਨ ਪੰਜ ਰੁਕਾਵਟਾਂ ਜਾਂ ਬਾਧਾਵਾਂ ਨੂੰ ਮਾਰ ਕੇ ਦੁੱਖ ਤੋਂ ਮੁਕਤ ਹੁੰਦਾ ਹੈ। ਚੰਗੀ ਤਰ੍ਹਾਂ ਸੁਬੁੱਧ ਸੁਚੇਤ ਗੌਤਮ ਦੇ ਪੈਰੋ ਪਾਰ ਸਦਾ ਜਾਗਦੇ ਹਨ ਤੇ ਦਿਨੇ ਤੇ ਰਾਤੀ ਸਦਾ ਹੀ ਬੁੱਧ ਦੇ ਧਿਆਨ ਵਿੱਚ ਆਪਣੇ ਆਪ ਨੂੰ ਲਾਈ ਰੱਖਦੇ ਹਨ। ਚੰਗੀ ਤਰ੍ਹਾਂ ਸੁਬੁੱਧ ਗੌਤਮ ਦੇ ਸਿਸ਼ ਸਦਾ ਜਾਗਦੇ ਰਹਿੰਦੇ ਹਨ ਅਤੇ ਦਿਨੇ ਤੇ ਰਾਤੀ ਸਦਾ ਹੀ ਧਰਮ ਦੇ ਧਿਆਨ ਵਿੱਚ ਆਪਣੇ ਆਪ ਨੂੰ ਲਾਈ ਰੱਖਦੇ ਹਨ। ਚੰਗੀ ਤਰ੍ਹਾਂ ਸੁਬੁੱਧ ਗੌਤਮ ਦੇ ਸਿਸ਼ ਸਦਾ ਜਾਗਦੇ ਰਹਿੰਦੇ ਹਨ ਤੇ ਦਿਨੇ ਤੇ ਰਾਤੀ ਸਦਾ ਹੀ ਸੰਘ ਦੇ ਧਿਆਨ ਵਿੱਚ ਆਪਣੇ ਆਪ ਨੂੰ ਲਾਈ ਰੱਖਦੇ ਹਨ। ਚੰਗੀ ਤਰ੍ਹਾਂ ਸੁਬੁੱਧ ਗੌਤਮ ਦੇ ਸ਼ਿਸ਼ ਸਦਾ ਜਾਗਦੇ ਰਹਿੰਦੇ ਹਨ ਤੇ ਦਿਨੇ ਤੇ ਰਾਤੀ ਸਦਾ ਹੀ ਸਰੀਰ ਦੇ ਸਵਾਰਥਾਪ ਨਾਸ਼ਮਾਨਤਾ ਤੇ ਮੈਲ ਆਦਿ ਬਾਰੇ ਧਿਆਨ ਕਰਦੇ ਹਨ। ਚੰਗੀ ਤਰ੍ਹਾਂ ਸੁਬੁੱਧ ਗੌਤਮ ਦੇ ਸ਼ਿਸ਼ ਸਦਾ ਜਾਗਦੇ ਰਹਿੰਦੇ ਹਨ ਅਤੇ ਦਿਨੇ ਤੇ ਰਾਤੀ ਸਦਾ ਹੀ ਉਹਨਾਂ ਦਾ ਮਨ ਅਹਿੰਸਾ ਵੱਲ ਮੁੜਿਆ ਰਹਿੰਦਾ ਹੈ। ਚੰਗੀ ਤਰ੍ਹਾਂ ਸੁਬੁੱਧ ਗੌਤਮ ਦੇ ਸ਼ਿਸ਼ ਜਾਗਦੇ ਰਹਿੰਦੇ ਹਨ ਅਤੇ ਦਿਨੇ ਤੇ ਰਾਤੀ ਸਦਾ ਹੀ ਉਹਨਾਂ ਦਾ ਮਨ ਧਿਆਨ ਵਿੱਚ ਲੱਗਾ ਰਹਿੰਦਾ ਹੈ। ਬਰਾਗੀ ਹੋਣਾ ਮੁਸ਼ਕਲ ਹੈ ਤੇ ਬਰਾਗ ਵਿੱਚ ਲੀਨ ਹੋਣਾ ਕਠਿਨ ਹੈ। ਗ੍ਰਿਸ਼ਤੀ ਦਾ ਜੀਵਨ ਕਠਿਨ ਤੇ ਦੁੱਖਮਈ ਹੈ। ਜੋ ਆਪਣੇ ਵਰਗੇ ਅਨੁਕੂਲ ਨਹੀਂ ਹਨ ਉਹਨਾਂ ਦੀ ਸੰਗਤ ਦੁੱਖਮਈ ਹੈ। ਸੰਸਾਰ ਵਿੱਚ ਭਟਕਣ ਵਾਲੇ ਨੂੰ ਦੁੱਖ ਮਿਲਦਾ ਹੈ। ਇਸ ਲਈ ਸੰਸਾਰ ਦੇ ਰਾਹਗੀਰ ਨਾ ਬਣੋ ਤੇ ਦੁੱਖ ਦਾ ਪਿੱਛਾ ਨਾ ਕਰੋ। ਸ਼ਰਧਾ ਤੇ ਗੁਣਾਂ ਤੋਂ ਭਰਪੂਰ ਜਸ ਤੇ ਧਨ ਦੌਲਤ ਵਾਲਾ ਮਨੁੱਖ ਜਿਸ ਦੇਸ਼ ਵਿੱਚ ਵੀ ਯਾਤਰਾ ਕਰਦਾ ਹੈ ਉੱਥੇ ਹੀ ਉਹ ਸਤਿਕਾਰ ਪਾਉਂਦਾ ਹੈ। ਸੁਰਜਨ ਸੰਤ ਬਰਫ਼ ਦੁਆਰਾ ਢੱਕੇ ਹੋਏ ਪਰਬਤ ਵਾਂਗ ਦੂਰ ਤੋਂ ਹੀ ਲਿਸ਼ਕਦੇ ਹਨ, ਪਰੰਤੂ ਦੁਰਜਮ ਮਨੁੱਖ ਰਾਤ ਦੇ ਸਮੇਂ ਛੱਡੇ ਹੋਏ ਤੀਰਾਂ ਨੂੰ ਦਿਸਦੇ ਨਹੀਂ। ਜੋ ਇਕੱਲਾ ਹੀ ਆਸਣ ਲਾਉਂਦਾ ਹੈ, ਇਕੱਲਾ ਹੀ ਸੌਂਦਾ ਹੈ, ਆਲਸ ਤੋਂ ਮੁਕਤ ਹੋ ਕੇ ਇਕੱਲਾ ਹੀ ਵਿਚਰਦਾ ਹੈ, ਆਪਣੇ ਆਪ ਤੇ ਸੰਜਮ ਰੱਖਦਾ ਹੈ, ਉਹ ਬਾਸ਼ਨਾਵਾਂ ਦੇ ਜੰਗਲ ਦੇ ਨਾਸ ਵਿੱਚ ਆਨੰਦਿਤ ਹੁੰਦਾ ਹੈ। ਕੂੜਿਆਰ ਅਤੇ ਮਾੜੇ ਕੰਮ ਕਰਕੇ ਮੁਕਰ ਜਾਣ ਵਾਲੇ ਬੰਦੇ ਨਰਕਾਂ ਵਿੱਚ ਪੈਂਦੇ ਹਨ। ਮੌਤ ਤੋਂ ਉਪਰੰਤ ਉਹਨਾਂ ਦੋਹਾਂ ਦੀ ਇੱਕੋ ਗਤੀ ਹੁੰਦੀ ਹੈ, ਉਹਨਾਂ ਨੂੰ ਦੂਜੀ ਜੂਨ ਨੀਚ ਮਨੁੱਖਾਂ ਵਾਲੀ ਮਿਲਦੀ ਹੈ। ਇਹ ਸੰਸਾਰ ਵਿੱਚ ਸਰੀਰ ਤੇ ਗੇਰੂਏ ਵਸਤਰ ਧਾਰਨ ਕਰਨ ਵਾਲਾ ਵੀ ਪਾਪੀ ਤੇ ਅਸੰਜਮੀ ਹੈ। ਇਹ ਪਾਪੀ ਆਪਣੇ ਹੀ ਪਾਪ ਕਰਨ ਦੁਆਰਾ ਨਰਕਾਂ ਵਿੱਚ ਜਨਮਦੇ ਹਨ। ਅਸੰਜਮੀ ਦੇ ਦੁਰਾਚਾਰੀ ਹੋ ਕੇ ਭਿਖਿਆਦਿਆਂ ਨੂੰ ਖਾਣ ਤੋਂ ਬਿਹਤਰ ਹੈ ਕਿ ਮਨੁੱਖ ਅੱਗ ਦੀ ਲਾਟ ਨੂੰ ਤੱਤੇ ਲੋਹੇ ਦੇ ਗੋਲੇ ਨੂੰ ਖਾ ਲਵੇ। ਵਿਵੇਕਹੀਣ ਤੇ ਪਰਾਈ ਇਸਤਰੀ ਦਾ ਸੰਗ ਕਰਨ ਵਾਲਾ ਪੁਰਖ ਚਾਰ ਹਾਲਤਾਂ ਨੂੰ ਪ੍ਰਾਪਤ ਕਰਦਾ ਹੈ। ਪਹਿਲੀ ਬਦਨਾਮੀ, ਦੂਜੀ ਚੈਨ ਨਾਲ ਨਾ ਸੌਣਾ, ਤੀਜੀ ਨਿੰਦਾ ਤੇ ਚੌਥਾ ਨਰਕ। ਭੈ ਪੀਤ ਪੁਰਖ ਨੂੰ ਭੈ ਪੀਤ ਇਸਤਰੀ ਨਾਲ ਖਾਣਕ ਸੁੱਖ ਦੇ ਫਲ ਵਜੋਂ ਅਪਜਸ ਭੈੜੀ ਹਾਲਤ ਤੇ ਰਾਜਾ ਦੁਆਰਾ ਭਾਰੀ ਸਜ਼ਾ ਮਿਲਦੀ ਹੈ। ਇਸ ਲਈ ਮਨੁੱਖ ਨੂੰ ਪਰ ਇਸਤਰੀ ਗਮਨ ਨਹੀਂ ਕਰਨਾ ਚਾਹੀਦਾ। ਜਿਵੇਂ ਕੁਸ਼ਾ ਨਾਂ ਦੀ ਘਾਹ, ਜੇ ਸਾਵਧਾਨੀ ਨਾਲ ਨਾ ਫੜੀਏ ਤਾਂ ਹੱਥ ਨੂੰ ਚੀਰ ਪਾ ਦਿੰਦੀ ਹੈ, ਤਿਵੇਂ ਹੀ ਬੁਰੇ ਤਰੀਕੇ ਨਾਲ ਲਿਆ ਹੋਇਆ ਸੰਨਿਆਸ ਭਿਕਸ਼ੂ ਨੂੰ ਨਰਕ ਵੱਲ ਲੈ ਜਾਂਦਾ ਹੈ। ਜੋ ਕਰਮ ਢਿੱਲਾ ਹੈ, ਜੋ ਵਰਤ ਮੈਲ ਵਪਾਰ ਜੋਤ ਹੈ ਤੇ ਜਿਹੜਾ ਬ੍ਰਹਮਚਰਜ ਅਸ਼ੁੱਧ ਅਧੂਰਾ ਹੈ, ਉਸਦਾ ਪੂਰਨ ਫਲ ਨਹੀਂ ਮਿਲਦਾ। ਜੇ ਕੋਈ ਕੰਮ ਕਰਨਾ ਹੈ ਤਾਂ ਉਸਨੂੰ ਪੂਰੀ ਸ਼ਕਤੀ ਨਾਲ ਕਰੋ, ਕਿਉਂਕਿ ਇੱਕ ਕਚੇਰਾ ਭਿੱਖੂ ਦੋਸ਼ਾਂ ਨੂੰ ਵਧਾਉਂਦਾ ਹੈ। ਬੁਰੇ ਕੰਮ ਨੂੰ ਨਾ ਕਰਨਾ ਹੀ ਚੰਗਾ ਹੈ, ਕਿਉਂਕਿ ਬੁਰਾ ਕੰਮ ਪਿੱਛੇ ਦੁੱਖ ਦਿੰਦਾ ਹੈ। ਚੰਗੇ ਕੰਮ ਕਰਨਾ ਚੰਗਾ ਹੈ, ਜਿਹਨੂੰ ਕਰਕੇ ਮਨੁੱਖ ਦੁਖੀ ਨਹੀਂ ਹੁੰਦਾ। ਜਿਵੇਂ ਸਰਹੱਦੀ ਸ਼ਹਿਰ ਇਲਾਕਾ ਅੰਦਰ ਤੇ ਬਾਹਰ ਦੋਵੇਂ ਪਾਸਿਓਂ ਸੁਰੱਖਿਅਤ ਹੁੰਦਾ ਹੈ, ਇਸੇ ਤਰ੍ਹਾਂ ਆਪਣੀ ਰੱਖਿਆ ਕਰੋ। ਇੱਕ ਪਲ ਵੀ ਹੱਥੋਂ ਨਾ ਜਾਣ ਦਿਓ, ਕਿਉਂਕਿ ਜੋ ਸਮੇਂ ਨੂੰ ਗੁਜ਼ਰ ਜਾਣ ਦਿੰਦੇ ਹਨ ਉਹ ਨਰਕ ਵਿੱਚ ਪੈ ਕੇ ਕਸ਼ਟ ਭੋਗਦੇ ਹਨ। ਜਿਨ੍ਹਾਂ ਕੰਮਾਂ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ ਉੱਥੇ ਜੋ ਸ਼ਰਮ ਕਰਦੇ ਹਨ, ਤੇ ਸ਼ਰਮ ਵਾਲੇ ਕੰਮਾਂ ਤੇ ਜੋ ਸ਼ਰਮਾਉਂਦੇ ਨਹੀਂ ਹਨ, ਇਸ ਤਰ੍ਹਾਂ ਦੇ ਮਿਥਿਆ ਦ੍ਰਿਸ਼ਟੀ ਵਾਲੇ ਪ੍ਰਾਣੀ ਦੁਰਗਤੀ ਨੂੰ ਪ੍ਰਾਪਤ ਕਰਦੇ ਹਨ। ਭੈਰਾ ਰਹਿਤ ਕੰਮ ਵਿੱਚ ਜੋ ਭੈ ਵੇਖਦੇ ਹਨ ਤੇ ਭੈ ਵਾਲੇ ਕੰਮਾਂ ਵਿੱਚ ਜੋ ਭੈ ਨਹੀਂ ਵੇਖਦੇ, ਉਹ ਮਿਥਿਆ ਦ੍ਰਿਸ਼ਟੀ ਵਾਲੇ ਮਨੁੱਖ ਦੁਰਗਤੀ ਨੂੰ ਪ੍ਰਾਪਤ ਕਰਦੇ ਹਨ। ਬੁਰਾਈ ਤੋਂ ਰਹਿਤ, ਵਸਤੂ ਵਿੱਚ ਜੋ ਬੁਰਾਈ ਵੇਖਦੇ ਹਨ ਤੇ ਬੁਰਾਈ ਵਿੱਚ ਜੋ ਬੁਰਾਈ ਨੂੰ ਨਹੀਂ ਵੇਖਦੇ, ਇਸ ਤਰ੍ਹਾਂ ਦੇ ਮਿਥਿਆ ਦ੍ਰਿਸ਼ਟੀ ਵਾਲੇ ਮਨੁੱਖ ਦੁਰਗਤੀ ਨੂੰ ਪ੍ਰਾਪਤ ਕਰਦੇ ਹਨ। ਬੁੱਧ ਦੁਆਰਾ ਦੱਸੇ ਗਏ ਚਾਰ ਆਰਜ ਸੱਤਾਂ ਨੂੰ ਜਾਣਨਾ ਯਥਾਰਥ ਦ੍ਰਿਸ਼ਟੀ ਹੈ। ਬੋਧੀ ਮਤ ਵਿੱਚ ਆਤਮ ਅਤੇ ਸੰਸਾਰ ਨੂੰ ਉਮਰ ਮੰਨਣਾ ਮਿਥਿਆ ਦ੍ਰਿਸ਼ਟੀ ਹੈ। ਮਨ ਦਾ ਭਾਵ, ਆਤਮਾ ਦਾ ਭਾਵ ਹੈ ਮਨ, ਕਿਉਂਕਿ ਮਨ ਦੇ ਸੰਕਲਪ ਜਿਹੜੇ ਹੈ ਮਿਥਿਆ ਹਨ। ਮੈਂ ਕੌੜੇ ਵਚਨਾਂ ਨੂੰ ਉਸੇ ਤਰ੍ਹਾਂ ਬਰਦਾਸ਼ਤ ਕਰਾਂਗਾ ਜਿਵੇਂ ਹਾਥੀ ਜੰਗਲ ਵਿੱਚ ਮਨੁੱਖ ਤੋਂ ਛੁੱਟੇ ਹੋਏ ਤੀਰਾਂ ਨੂੰ ਬਰਦਾਸ਼ਤ ਕਰਦਾ ਹੈ, ਕਿਉਂਕਿ ਸੰਸਾਰ ਵਿੱਚ ਜ਼ਿਆਦਾਤਰ ਮਨੁੱਖ ਅਸੰਜਮੀ ਬੁਰੇ ਸੁਭਾਅ ਵਾਲੇ ਹਨ। ਸਿੱਖੇ ਹੋਏ ਹਾਥੀ ਨੂੰ ਜੰਗ ਵਿੱਚ ਲੈ ਜਾਂਦੇ ਹਨ, ਸਿੱਖੇ ਹੋਏ ਹਾਥੀ ਦੀ ਰਾਜਾ ਸਵਾਰੀ ਕਰਦਾ ਹੈ। ਇਸ ਲਈ ਮਨੁੱਖਾਂ ਵਿੱਚੋਂ ਕਠੋਰ ਵਚਨਾਂ ਨੂੰ ਬਰਦਾਸ਼ਤ ਕਰਨ ਵਾਲਾ ਬੰਦਾ ਸ੍ਰੇਸ਼ਟ ਹੈ। ਸਿੱਖੀਆਂ ਹੋਈਆਂ ਖੱਚਰਾਂ ਚੰਗੀਆਂ ਹੁੰਦੀਆਂ ਹਨ। ਉੱਤਮ ਨਸਲ ਦੇ ਖੱਚਰ ਸਿੰਧੂ ਦੇਸ਼ ਦੇ ਘੋੜੇ, ਮਹਾਨਾਗ ਤੇ ਦੰਦ ਵਾਲੇ ਹਾਥੀ ਸਿੱਖਿਅਤ ਹੋਣ ਦੇ ਕਾਰਨ ਹੀ ਸ੍ਰੇਸ਼ਟ ਹਨ, ਪਰੰਤੂ ਆਪਣੇ ਆਪ ਦਾ ਸੰਜਮ ਰੱਖਣ ਵਾਲਾ ਮਨੁੱਖ ਸਭ ਤੋਂ ਸ੍ਰੇਸ਼ਟ ਹੈ। ਇਹਨਾਂ ਸਵਾਰੀਆਂ ਰਾਹੀਂ ਮਨੁੱਖ ਨਿਰਵਾਣ ਨੂੰ ਪ੍ਰਾਪਤ ਨਹੀਂ ਕਰਦਾ। ਸੰਜਮੀ ਪੁਰਖ ਆਪਣੇ ਆਪ ਦਾ ਸੰਜਮ ਕਰਕੇ ਨਿਰਵਾਣ ਨੂੰ ਪ੍ਰਾਪਤ ਕਰਦਾ ਹੈ। ਸੈਨਾ ਨੂੰ ਖੜਾਉਣ ਵਾਲਾ ਤੇ ਕਿਸੇ ਦੇ ਕਾਬੂ ਵਿੱਚ ਨਾ ਆਉਣ ਵਾਲਾ, ਧਨ ਪਾਲਕ ਨਾਂ ਦਾ ਹਾਥੀ ਬੰਧਨ ਵਿੱਚ ਪੈ ਕੇ ਕੁਝ ਨਹੀਂ ਖਾਂਦਾ ਤੇ ਆਪਣੇ ਹਾਥੀਆਂ ਦੇ ਜੰਗਲ ਨੂੰ ਯਾਦ ਕਰਦਾ ਹੈ। ਜੋ ਕੋਈ ਮਨੁੱਖ ਆਲਸੀ, ਬਹੁਤ ਖਾਣ ਵਾਲਾ, ਨਿੰਦਰ ਲੈਣ ਵਾਲਾ, ਬਖੀਆਂ ਪਰਤ ਪਰਤ ਕੇ ਸੌਣ ਵਾਲਾ ਤੇ ਖਵਾ ਪਵਾ ਕੇ ਮੋਟੇ ਕੀਤੇ ਗਏ ਸੂਰ ਵਾਂਗ ਮੋਟਾ ਹੈ, ਉਹ ਮੂਰਖ ਮੁੜ ਮੁੜ ਕੇ ਗਰਭ ਵਿੱਚ ਆਉਂਦਾ ਹੈ, ਅਰਥਾਤ ਜਨਮ ਲੈਂਦਾ ਹੈ। ਪਹਿਲੇ ਮੇਰਾ ਇਹ ਚਿੱਤ ਮਨ ਮਰਜ਼ੀ ਨਾਲ ਵਿਚਰਦਾ ਸੀ, ਤੇ ਇੱਛਾ ਦੇ ਮੁਤਾਬਕ ਸੁੱਖ ਵਾਲੇ ਥਾਂ ਤੇ ਭਟਕਦਾ ਸੀ। ਅੰਕਸ ਗ੍ਰਹਿਣ ਕਰਨ ਵਾਲਾ ਮਹਾਵਤ ਜਿਵੇਂ ਮਤਵਾਲੇ ਹਾਥੀ ਨੂੰ ਫੜਦਾ ਹੈ, ਤਿਵੇਂ ਮੈਂ ਇਸ ਚਿੱਤ ਨੂੰ ਪੂਰੀ ਤਰ੍ਹਾਂ ਫੜਾਂਗਾ। ਸਾਵਧਾਨ ਰਹੋ, ਆਪਣੇ ਮਨ ਦੀ ਰੱਖਿਆ ਕਰੋ। ਚਿੱਕੜ ਵਿੱਚ ਫਸੇ ਹੋਏ ਹਾਥੀ ਵਾਂਗ ਇਸ ਕਠਿਨ ਸੰਸਾਰ ਤੋਂ ਆਪਣੇ ਆਪ ਨੂੰ ਮੁਕਤ ਕਰੋ। ਜੇ ਸੰਗ ਕਰਨ ਯੋਗ ਬੁੱਧੀਵਾਨ ਸਾਊ ਤੇ ਗਿਆਨੀ ਸਾਥੀ ਮਿਲੇ ਤਾਂ ਨਿਰਭੈ ਅਤੇ ਸੁਚੇਤ ਹੋ ਕੇ ਪ੍ਰਸੰਨ ਮਨ ਨਾਲ ਉਸ ਦੀ ਸੰਗਤ ਕਰੋ। ਜੇ ਸੰਗ ਕਰਨ ਯੋਗ ਬੁੱਧੀਵਾਨ ਸਾਊ ਤੇ ਗਿਆਨੀ ਸਾਥੀ ਨਾ ਮਿਲੇ ਤਾਂ ਜਿਵੇਂ ਜਿੱਤੇ ਹੋਏ ਰਾਜ ਨੂੰ ਪਿੱਛੇ ਛੱਡ ਕੇ ਰਾਜਾ ਜਾਂ ਜੰਗਲ ਵਿੱਚ ਹਾਥੀ ਵਿਚਰਦਾ ਹੈ, ਉਸੇ ਤਰ੍ਹਾਂ ਇਕੱਲਾ ਵਿਚਰੇ। ਮੂਰਖ ਦੀ ਸੰਗਤ ਤੋਂ ਇਕੱਲੇ ਵਿਚਰਨ ਵਾਲਾ ਬਿਹਤਰ ਹੈ। ਇਕੱਲਾ ਵਿਚਰਨ ਕਰੇ ਪਰੰਤੂ ਪਾਪ ਨਾ ਕਰੇ। ਥੋੜੀ ਬੇਫਿਕਰੀ ਨਾਲ ਜੰਗਲ ਵਿੱਚ ਵਿਚਰਨ ਵਾਲੇ ਹਾਥੀ ਨੂੰ ਇਕੱਲਾ ਵਿਚਰਨ ਕਰੇ। ਮੌਕੇ ਤੇ ਕੰਮ ਆਉਣ ਵਾਲੇ ਮਿੱਤਰ ਸੁਖਦਾਇਕ ਹਨ, ਸੰਤੋਖ ਸੁਖਦਾਇਕ ਹੈ। ਜੀਵਨ ਦੇ ਅੰਤ ਸਮੇਂ ਸ਼ੁਭ ਕਰਮ ਸੁਖਦਾਇਕ ਹਨ, ਸਾਰੇ ਦੁੱਖਾਂ ਦਾ ਵਿਨਾਸ਼ ਸੁਖਦਾਇਕ ਹੈ। ਸੰਸਾਰ ਵਿੱਚ ਮਾਤਾ ਦੀ ਸੇਵਾ ਸੁਖਦਾਇਕ ਹੈ, ਭਿੱਖੂ ਦੀ ਸੇਵਾ ਸੁਖਦਾਇਕ ਹੈ ਤੇ ਬੁੱਧ ਦੀ ਸੇਵਾ ਸੁਖਦਾਇਕ ਹੈ। ਬੁਢਾਪੇ ਵਿੱਚ ਸਦਾਚਾਰ ਦੀ ਪਾਲਣਾ ਸੁਖਦਾਇਕ ਹੈ, ਦ੍ਰਿੜ ਸ਼ਰਧਾ ਸੁਖਦਾਇਕ ਹੈ, ਵਿਵੇਕ ਪ੍ਰਗਿਆ ਦੀ ਪ੍ਰਾਪਤੀ ਸੁਖਦਾਇਕ ਹੈ, ਪਾਪਾਂ ਦਾ ਨਾ ਕਰਨਾ ਸੁਖਦਾਇਕ ਹੈ। ਗਫਲਤ ਵਿੱਚ ਪਏ ਮਨੁੱਖ ਦੀ ਤ੍ਰਿਸ਼ਨਾ ਮਾਲੂਆ ਬੇਗਮ ਵੱਧਦੀ ਹੈ। ਉਹ ਜੰਗਲ ਵਿੱਚ ਭਟਕਣੇ ਵਾਲੇ ਫਲ ਦੇ ਇੱਛਕ ਬਾਂਦਰ ਵਾਂਗ ਇੱਕ ਜਨਮ ਤੋਂ ਦੂਜੇ ਜਨਮ ਜੀਵਨ ਤੱਕ ਭਟਕਦਾ ਫਿਰਦਾ ਹੈ। ਇਹ ਬੇਖਰੂਪੀ ਤ੍ਰਿਸ਼ਨਾ ਇਸ ਸੰਸਾਰ ਵਿੱਚ ਜਿਸ ਨੂੰ ਫੜਦੀ ਹੈ, ਜਿਸ ਦੇ ਉੱਤੇ ਹਾਵੀ ਹੁੰਦੀ ਹੈ, ਉਸਦੇ ਦੁੱਖ ਵਾਰ ਵਾਰ ਜਨਮ ਲੈਣ ਵਾਲੀ ਤੇ ਬਿਰਧੀ ਨੂੰ ਪ੍ਰਾਪਤ ਹੋਣ ਵਾਲੀ ਬੀਰਣ ਨਾਂ ਦੀ ਘਾਹ ਵਾਂਗ ਵੱਧਦੇ ਜਾਂਦੇ ਹਨ। ਜੋ ਇਸ ਸੰਸਾਰ ਵਿੱਚ ਵਾਰ ਵਾਰ ਜਨਮ ਲੈਣ ਵਾਲੀ ਤੇ ਨਾ ਜਿੱਤਣ ਯੋਗ ਤ੍ਰਿਸ਼ਨਾ ਨੂੰ ਜਿੱਤ ਲੈਂਦਾ ਹੈ, ਉਸਦੇ ਦੁੱਖ ਕਬਲ ਦੇ ਪੱਤੇ ਉੱਤੇ ਡਿੱਗ ਜਾਣ ਵਾਲੀ ਪਾਣੀ ਦੀ ਬੂੰਦ ਨੂੰ ਨਸ਼ਟ ਹੋ ਜਾਂਦੇ ਹਨ। ਹੇ ਭਿਕਸ਼ੋ, ਤੁਸੀਂ ਜਿੰਨੇ ਵੀ ਇੱਥੇ ਇਕੱਠੇ ਹੋਏ ਹੋ, ਤੁਹਾਡੀ ਭਲਾਈ ਲਈ ਕਹਿੰਦਾ ਹਾਂ ਕਿ ਜਿਵੇਂ ਲੋਕ ਖੁਸ਼ਬੂਦਾਰ ਜੜ ਲਈ ਬੀਰਨ ਘਾਹ ਨੂੰ ਪੁੱਟਦੇ ਹਨ, ਕਿਵੇਂ ਤੁਸੀਂ ਤ੍ਰਿਸ਼ਨਾ ਦੀ ਜੜ ਨੂੰ ਪੁੱਟ ਸੁੱਟੋ ਤੇ ਮਾਰ ਕਾਮ ਤੁਹਾਨੂੰ ਉਸੇ ਤਰ੍ਹਾਂ ਵਾਰ ਵਾਰ ਨਾ ਦਬਾਏ ਜਿਵੇਂ ਨਦੀ ਦੀ ਧਾਰ ਕਾਨੇ ਨੂੰ ਦਬਾ ਦਿੰਦੀ ਹੈ। ਜਿਵੇਂ ਮਜ਼ਬੂਤ ਮੁੰਡ ਵਾਲਾ ਦਰਖਤ ਕੱਟਣ ਦੇ ਬਾਵਜੂਦ ਵੀ ਵਾਰ ਵਾਰ ਉਗ ਉਗ ਪੈਂਦਾ ਹੈ, ਤਿਵੇਂ ਤ੍ਰਿਸ਼ਨਾ ਨੂੰ ਖਤਮ ਕੀਤੇ ਬਗੈਰ ਦੁੱਖ ਮੁੜ ਮੁੜ ਕੇ ਜਨਮ ਲੈਂਦੇ ਰਹਿੰਦੇ ਹਨ। ਜਿਸ ਮਨੁੱਖ ਵਿੱਚ 36 ਮਾਰਗਾਂ ਰਾਹੀਂ ਸੁੱਖ ਦੇ ਪਾਸੇ ਲੈ ਜਾਣ ਵਾਲੀ ਤ੍ਰਿਸ਼ਨਾ ਦ੍ਰਿੜ ਹੁੰਦੀ ਹੈ, ਉਸਦੇ ਮੋਹ ਮਾਇਆ ਵਾਲੇ ਸੰਕਲਪ ਰੂਪੀ ਪ੍ਰਵਾਹ ਉਸ ਨੂੰ ਦੁਰਦਿਸ਼ਾ ਵੱਲ ਬਹਾ ਕੇ ਲੈ ਜਾਂਦੇ ਹਨ। ਵਾਸ਼ਨਾਵਾਂ ਦੇ ਇਹ 36 ਸਰੋਤ ਚਾਰੇ ਪਾਸੇ ਵਗਦੇ ਹਨ, ਜਿਨ੍ਹਾਂ ਦੁਆਰਾ ਤ੍ਰਿਸ਼ਨਾ ਰੂਪੀ ਲਤਾ ਉਗਦੀ ਹੈ। ਇਸ ਜਨਮੀ ਹੋਈ ਤ੍ਰਿਸ਼ਨਾ ਦੀ ਵੇਲ ਨੂੰ ਵੇਖ ਕੇ ਗਿਆਨ ਦੁਆਰਾ ਇਸਦਾ ਮੁੰਡ ਕੱਟ ਸੁੱਟੋ। ਤ੍ਰਿਸ਼ਨਾ ਦੇ ਦਰਿਆ ਜੀਵਾਂ ਦੇ ਚਿੱਤ ਨੂੰ ਸੁਆਦਲੇ ਤੇ ਸੋਹਣੇ ਲੱਗਦੇ ਹਨ। ਸੁੱਖ ਦੇ ਇਸ਼ਕ ਇਸ ਦਰਿਆ ਦੇ ਸਰੋਤਾਂ ਵਿੱਚ ਡੁੱਬਦੇ ਹਨ ਤੇ ਮੁੜ ਮੁੜ ਕੇ ਜਨਮ ਤੇ ਜਰਾ ਦੇ ਫੇਰ ਵਿੱਚ ਪੈਂਦੇ ਰਹਿੰਦੇ ਹਨ। ਤ੍ਰਿਸ਼ਨਾ ਦੇ ਜਾਲ ਵਿੱਚ ਪਏ ਮਨੁੱਖ ਬੱਝੇ ਹੋਏ ਖਰਗੋਸ਼ ਵਾਂਗ ਚਾਰੇ ਪਾਸੇ ਭਟਕਦੇ ਹਨ ਤੇ ਸੰਸਾਰ ਦੇ ਬੰਧਨਾਂ ਵਿੱਚ ਬੱਝੇ ਮੁੜ ਮੁੜ ਕੇ ਚਿਰਕਾਲ ਤੱਕ ਦੁੱਖ ਪਾਉਂਦੇ ਰਹਿੰਦੇ ਹਨ। ਤ੍ਰਿਸ਼ਨਾ ਦੇ ਜਾਲ ਵਿੱਚ ਪਏ ਮਨੁੱਖ ਬੰਧਨ ਵਿੱਚ ਪਏ ਖਰਗੋਸ਼ ਵਾਂਗ ਚਾਰੇ ਪਾਸੇ ਭਟਕਦੇ ਰਹਿੰਦੇ ਹਨ। ਇਸ ਲਈ ਬਰਾਗ ਚਾਹੁਣ ਵਾਲੇ ਭਿਕਸ਼ੂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਤ੍ਰਿਸ਼ਨਾ ਤੋਂ ਮੁਕਤ ਕਰੇ। ਤ੍ਰਿਸ਼ਨਾ ਰੂਪੀ ਜੰਗਲ ਤੋਂ ਮੁਕਤ ਅਤੇ ਨਿਰਵਾਣ ਦਾ ਇਸ਼ਕ ਮਨੁੱਖ ਇਸ ਤ੍ਰਿਸ਼ਨਾ ਦੇ ਜੰਗਲ ਤੋਂ ਮੁਕਤ ਹੋ ਕੇ ਵੀ ਮੁੜ ਮੁੜ ਕੇ ਤ੍ਰਿਸ਼ਨਾ ਦੇ ਜੰਗਲ ਵੱਲ ਭਟਕਦਾ ਹੈ। ਇਸ ਪੁਰਖ ਨੂੰ ਵੇਖੋ ਜੋ ਕਿ ਮੁਕਤ ਹੋ ਕੇ ਵੀ ਬੰਧਨਾਂ ਵੱਲ ਦੌੜ ਰਿਹਾ ਹੈ। ਇਸੇ ਉਪਰੋਕਤ ਬੰਧਨ ਨੂੰ ਵਿਵੇਕੀ ਪੁਰਖ ਮਜ਼ਬੂਤ ਬੰਧਨ ਆਖਦੇ ਹਨ। ਇਹ ਬੰਧਨ ਮੁਸ਼ਕਲ ਨਾਲ ਖੋਲਿਆ ਜਾਣ ਵਾਲਾ, ਡੇਗਣ ਵਾਲਾ ਤੇ ਆਲਸ ਪੈਦਾ ਕਰਨ ਵਾਲਾ ਹੈ। ਧੀਰ ਪੁਰਖ ਇਸ ਨੂੰ ਵੀ ਕੱਟ ਕੇ ਨਿਰਲੇਪ ਹੋ ਕੇ ਕਾਮ ਸੁੱਖ ਨੂੰ ਛੱਡ ਕੇ ਮੁਕਤ ਹੋ ਕੇ ਜਾਂਦੇ ਹਨ, ਨਿਰਵਾਣ ਨੂੰ ਪ੍ਰਾਪਤ ਕਰਦੇ ਹਨ। ਇਸੇ ਉਪਰੋਕਤ ਬੰਧਨ ਨੂੰ ਵਿਵੇਕੀ ਪੁਰਖ ਮਜ਼ਬੂਤ ਬੰਧਨ ਕਹਿੰਦੇ ਹਨ। ਇਹ ਬੰਧਨ ਦੇ ਡੇਗਣ ਵਾਲਾ, ਆਲਸ ਪੈਦਾ ਕਰਨ ਵਾਲਾ ਅਤੇ ਮੁਸ਼ਕਲ ਨਾਲ ਖੋਲਿਆ ਜਾਣ ਵਾਲਾ ਹੈ। ਧੀਰ ਪੁਰਖ ਇਸ ਨੂੰ ਵੀ ਕੱਟ ਕੇ ਨਿਰਪੇਖ ਹੋ ਕੇ ਕਾਮ ਸੁੱਖ ਨੂੰ ਛੱਡ ਦਿੰਦੇ ਹਨ। ਜੋ ਤ੍ਰਿਸ਼ਨਾ ਦੇ ਗੁਲਾਮ ਹਨ, ਉਹ ਇਛਾਵਾਂ ਦੀ ਧਾਰਾ ਵਿੱਚ ਉਸੇ ਤਰ੍ਹਾਂ ਡਿੱਗਦੇ ਰਹਿੰਦੇ ਹਨ ਜਿਵੇਂ ਮੱਕੜੀ ਆਪਣੇ ਦੁਆਰਾ ਬਣਾਏ ਜਾਲੇ ਵਿੱਚ ਆਪ ਹੀ ਫਸ ਜਾਂਦੀ ਹੈ। ਵਿਵੇਕੀ ਪੁਰਖ ਜਦ ਇਸ ਤ੍ਰਿਸ਼ਨਾ ਦੇ ਜਾਲ ਨੂੰ ਕੱਟ ਦਿੰਦੇ ਹਨ ਤਾਂ ਇੱਛਾ ਤੋਂ ਰਹਿਤ ਹੋ ਕੇ ਸਾਰੇ ਦੁੱਖਾਂ ਨੂੰ ਛੱਡ ਕੇ ਇਸ ਸੰਸਾਰ ਨੂੰ ਤਿਆਗ ਦਿੰਦੇ ਹਨ। ਸੰਸਾਰ ਤੋਂ ਪਾਰ ਜਾਣ ਵਾਲੇ ਨੂੰ ਅੱਗੇ ਭਵਿਸ਼, ਪਿੱਛੇ ਭੂਤ ਤੇ ਮੱਧ ਵਰਤਮਾਨ ਦੇ ਸਾਰੇ ਬੰਧਨਾਂ ਨੂੰ ਖੋਲ੍ਹ ਦੇਣਾ ਚਾਹੀਦਾ ਹੈ। ਮਨ ਨੂੰ ਹਰ ਪਾਸੇ ਤੋਂ ਮੁਕਤ ਰੱਖੋਗੇ ਤਾਂ ਬੁਢਾਪੇ ਤੇ ਮੌਤ ਦੇ ਫੇਰ ਵਿੱਚ ਨਹੀਂ ਪਵੋਗੇ। ਜੋ ਵਿਅਕਤੀ ਸੰਸੇ ਵਿੱਚ ਪਿਆ ਹੈ, ਤੀਬਰ ਮੋਹ ਨਾਲ ਭਰਿਆ ਹੈ, ਸੁੱਖ ਹੀ ਸੁੱਖ ਨੂੰ ਲੋਚਦਾ ਹੈ, ਉਸਦੀ ਤ੍ਰਿਸ਼ਨਾ ਜ਼ਿਆਦਾ ਵੱਧਦੀ ਹੈ। ਦਰਅਸਲ ਉਹ ਆਪਣੇ ਲਈ ਹੋਰ ਮਜ਼ਬੂਤ ਬੰਧਨ ਫੰਦੇ ਬਣਾਉਂਦਾ ਹੈ। ਜੋ ਮਨੁੱਖ ਬੁਰੇ ਖਿਆਲਾਂ ਨੂੰ ਸ਼ਾਂਤ ਕਰਨ ਲਈ ਤਿਆਰ ਹੈ, ਸਦਾ ਸੁਚੇਤ ਹੋ ਕੇ ਸੰਸਾਰ ਦੀ ਨਾਸ਼ਮਾਨਤਾ ਦਾ ਖਿਆਲ ਕਰਦਾ ਹੈ, ਉਹ ਤ੍ਰਿਸ਼ਨਾ ਨੂੰ ਨਸ਼ਟ ਕਰਕੇ ਤੇ ਕਾਮ ਜਾਂ ਮੌਤ ਦੇ ਬੰਧਨ ਨੂੰ ਕੱਟ ਸੁੱਟਦਾ ਹੈ। ਜਿਸ ਨੇ ਲਕਸ਼ ਨੂੰ ਪਾ ਲਿਆ ਹੈ, ਜੋ ਨਿਰਭਉ ਹੈ, ਜੋ ਤ੍ਰਿਸ਼ਨਾ ਦੇ ਪਾਪ ਤੋਂ ਰਹਿਤ ਹੈ, ਜਿਸ ਨੇ ਸੰਸਾਰ ਦੇ ਕੰਡਿਆਂ ਨੂੰ ਕੱਟ ਦਿੱਤਾ ਹੈ, ਉਸ ਦਾ ਇਹ ਸਰੀਰ ਆਖਰੀ ਹੈ। ਜੋ ਤ੍ਰਿਸ਼ਨਾ ਤੋਂ ਰਹਿਤ ਹੈ ਅਤੇ ਚਾਹ ਤੋਂ ਮੁਕਤ ਹੈ, ਜੋ ਸ਼ਬਦਾਂ ਦੀ ਵਿਉਤਪਤੀ ਤੇ ਵਿਆਖਿਆ ਵਿੱਚ ਨਿਪੁੰਨ ਹੈ, ਜੋ ਅੱਖਰਾਂ ਦੇ ਪਹਿਲੇ ਜਾਂ ਪਿੱਛੇ ਪ੍ਰਯੋਗ ਕਰਨ ਦੀ ਤਰਤੀਬ ਨੂੰ ਜਾਣਦਾ ਹੈ, ਉਸ ਨੂੰ ਆਖਰੀ ਸਰੀਰ ਵਾਲਾ ਮਹਾਂਗਿਆਨੀ ਤੇ ਮਹਾਂਪੁਰਖ ਆਖਿਆ ਜਾਂਦਾ ਹੈ। ਮੈਂ ਹਰ ਪ੍ਰਕਾਰ ਦੇ ਮੋਹ ਨੂੰ ਮਾਰਿਆ, ਮੈਂ ਹਰ ਪ੍ਰਕਾਰ ਦੇ ਮੋਹ ਮਾਇਆ ਨੂੰ ਜਿੱਤ ਚੁੱਕਾ ਹਾਂ। ਮੈਂ ਸਭ ਕੁਝ ਜਾਣਦਾ ਹਾਂ, ਮੈਂ ਕਿਸੇ ਵੀ ਵਸਤੂ ਵਿੱਚ ਲਿਪਤ ਨਹੀਂ ਹਾਂ, ਮੈਂ ਸਭ ਕੁਝ ਛੱਡ ਚੁੱਕਿਆ ਹਾਂ ਤੇ ਤ੍ਰਿਸ਼ਨਾ ਦੇ ਨਾਸ ਦੁਆਰਾ ਸਾਰੇ ਬੰਧਨਾਂ ਤੋਂ ਮੁਕਤ ਹਾਂ। ਆਪਣੇ ਆਪ ਹੀ ਮੈਂ ਸਰਬ ਗਿਆਤਾ ਹਾਂ, ਇਸ ਲਈ ਕਿਸ ਨੂੰ ਆਪਣਾ ਗੁਰੂ ਆਖਾਂ। ਸਭਨਾ ਦਾਨਾਂ ਵਿੱਚੋਂ ਧਰਮ ਦਾਨ ਉੱਤਮ ਹੈ, ਸਾਰੇ ਰਸਾਂ ਵਿੱਚੋਂ ਧਰਮ ਰਸ ਉੱਤਮ ਹੈ, ਸਭਨਾ ਪ੍ਰੇਮ ਸੰਬੰਧਾਂ ਵਿੱਚੋਂ ਧਰਮ ਉੱਤਮ ਹੈ ਤੇ ਤ੍ਰਿਸ਼ਨਾ ਦਾ ਨਾਸ਼ ਸਾਰੇ ਦੁੱਖਾਂ ਨੂੰ ਜਿੱਤ ਲੈਂਦਾ ਹੈ। ਵਿਸ਼ੇ ਭੋਗ ਮੂਰਖ ਨੂੰ ਬਰਬਾਦ ਕਰ ਦਿੰਦੇ ਹਨ, ਪਰੰਤੂ ਨਿਰਵਾਣ ਦੇ ਖੋਜੀਆਂ ਨੂੰ ਨਹੀਂ। ਮੂਰਖ ਭੋਗਾਂ ਦੀ ਤ੍ਰੇਹ ਲਈ ਵਿਸ਼ੇ ਭੋਗ ਦੁਆਰਾ ਆਪਣੇ ਆਪ ਦਾ ਇੰਜ ਨਾਸ਼ ਕਰਦੇ ਹਨ ਜਿਵੇਂ ਉਹ ਦੂਜਿਆਂ ਦਾ ਨਾਸ਼ ਕਰ ਰਹੇ ਹੋਣ। ਫਾਲਤੂ ਘਾਹ ਖੇਤਾਂ ਲਈ ਦੋਸ਼ ਹੈ, ਈਰਖਾ ਮਨੁੱਖ ਜਾਤੀ ਦਾ ਦੋਸ਼ ਹੈ। ਇਸ ਲਈ ਰਾਗ ਤੋਂ ਮੁਕਤ ਬੰਦਿਆਂ ਨੂੰ ਕੀਤਾ ਹੋਇਆ ਦਾਨ ਮਹਾਂ ਫਲ ਬਖਸ਼ਦਾ ਹੈ। ਫਾਲਤੂ ਘਾਹ ਖੇਤਾਂ ਲਈ ਦੋਸ਼ ਹੈ, ਈਰਖਾ ਮਨੁੱਖ ਜਾਤੀ ਦਾ ਦੋਸ਼ ਹੈ। ਇਸ ਲਈ ਈਰਖਾ ਦਵੈਸ਼ ਤੋਂ ਮੁਕਤ ਬੰਦਿਆਂ ਨੂੰ ਦਿੱਤਾ ਹੋਇਆ ਦਾਨ ਮਹਾਂ ਫਲ ਬਖਸ਼ਦਾ ਹੈ। ਫਾਲਤੂ ਘਾਹ ਖੇਤਾਂ ਦਾ ਦੋਸ਼ ਹੈ, ਮੋਹ ਮਨੁੱਖ ਜਾਤੀ ਦਾ ਦੋਸ਼ ਹੈ। ਇਸ ਲਈ ਮੋਹ ਤੋਂ ਮੁਕਤ ਬੰਦਿਆਂ ਨੂੰ ਦਿੱਤਾ ਹੋਇਆ ਦਾਨ ਮਹਾਂ ਫਲ ਬਖਸ਼ਦਾ ਹੈ। ਫਾਲਤੂ ਘਾਹ ਦੇ ਖੇਤਾਂ ਦਾ ਦੋਸ਼ ਹੈ, ਇੱਛਾ ਮਨੁੱਖ ਜਾਤੀ ਦਾ ਦੋਸ਼ ਹੈ। ਇਸ ਲਈ ਇੱਛਾਵਾਂ ਤੋਂ ਮੁਕਤ ਬੰਦਿਆਂ ਨੂੰ ਦਿੱਤਾ ਹੋਇਆ ਦਾਨ ਮਹਾਂ ਫਲ ਬਖਸ਼ਦਾ ਹੈ। ਅੱਖਾਂ ਦਾ ਸੰਜਮ ਚੰਗਾ ਹੈ, ਕੰਨਾਂ ਦਾ ਸੰਜਮ ਚੰਗਾ ਹੈ, ਨੱਕ ਦਾ ਸੰਜਮ ਚੰਗਾ ਹੈ, ਜੀਭ ਦਾ ਸੰਜਮ ਚੰਗਾ ਹੈ, ਸਰੀਰ ਦਾ ਸੰਜਮ ਚੰਗਾ ਹੈ, ਬਾਣੀ ਦਾ ਸੰਜਮ ਚੰਗਾ ਹੈ, ਮਨ ਦਾ ਸੰਜਮ ਚੰਗਾ ਹੈ। ਸਭ ਥਾਵਾਂ ਤੇ ਸੰਜਮ ਚੰਗਾ ਹੁੰਦਾ ਹੈ, ਪੂਰੀ ਤਾਂ ਸੰਜਮੀ ਭਿਕਸ਼ੂ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ। ਜਿਸ ਦੇ ਹੱਥ ਸੰਜਮੀ ਹਨ, ਪੈਰ ਸੰਜਮੀ ਹਨ, ਬਾਣੀ ਸੰਜਮੀ ਹੈ, ਜੋ ਸਭ ਤੋਂ ਵੱਧ ਉੱਤਮ ਸੰਜਮੀ ਹੈ, ਜੋ ਧਿਆਨ ਵਿੱਚ ਮਗਨ ਹੈ, ਇਕਾਗਰ ਚਿਤ ਹੈ, ਸੰਤੋਖੀ ਹੈ, ਉਸਨੂੰ ਭਿਕਸ਼ੂ ਕਿਹਾ ਜਾਂਦਾ ਹੈ। ਜਿਹੜਾ ਭਿਕਸ਼ੂ ਆਪਣੀ ਜ਼ੁਬਾਨ ਤੇ ਕਾਬੂ ਰੱਖਦਾ ਹੈ, ਸੋਚ ਵਿਚਾਰ ਕੇ ਨਿਮਰ ਹੋ ਕੇ ਗੱਲਬਾਤ ਕਰਦਾ ਹੈ, ਅਰਥ ਤੇ ਧਰਮ ਨੂੰ ਪ੍ਰਕਾਸ਼ਿਤ ਕਰਦਾ ਹੈ, ਉਸਦਾ ਬੋਲ ਮਿੱਠਾ ਹੈ। ਜੋ ਭਿਕਸ਼ੂ ਧਰਮ ਵਿੱਚ ਲੱਗਾ ਰਹਿੰਦਾ ਹੈ, ਧਰਮ ਵਿੱਚ ਖੁਸ਼ ਰਹਿੰਦਾ ਹੈ, ਧਰਮ ਦਾ ਚਿੰਤਨ ਕਰਦਾ ਹੈ, ਧਰਮ ਦੀ ਪਾਲਣਾ ਕਰਦਾ ਹੈ, ਉਹ ਸੱਚੇ ਧਰਮ ਤੋਂ ਨਹੀਂ ਡਿੱਗਦਾ। ਆਪਣੇ ਲਾਭ ਭਲਾਈ ਦੀ ਉਲੰਘਣਾ ਨਾ ਕਰੋ, ਨਾ ਦੂਜਿਆਂ ਦੇ ਲਾਭ ਤੇ ਈਰਖਾ ਕਰੋ। ਦੂਜਿਆਂ ਦੇ ਲਾਭ ਤੇ ਈਰਖਾ ਕਰਨ ਵਾਲਾ ਭਿਕਸ਼ੂ ਇਕਾਗਰਤਾ ਸਮਾਧੀ ਨਹੀਂ ਪ੍ਰਾਪਤ ਕਰ ਸਕਦਾ। ਭਾਵੇਂ ਥੋੜਾ ਹੀ ਲਾਭ ਹੋਵੇ, ਭਿਕਸ਼ੂ ਆਪਣੇ ਲਾਭ ਭਲਾਈ ਲਈ ਉਲੰਘਣਾ ਨਾ ਕਰੇ। ਦੇਵਤੇ ਵੀ ਉਸਦੀ ਪ੍ਰਸ਼ੰਸਾ ਕਰਦੇ ਹਨ ਜੋ ਸ਼ੁੱਧ ਚੁੱਤ ਹੈ ਤੇ ਆਲਸੀ ਨਹੀਂ ਹੈ। ਨਿਰਸੰਦੇਹ ਉਹ ਭਿਕਸ਼ੂ ਕਿਹਾ ਜਾਂਦਾ ਹੈ ਜੋ ਨਾਮ ਤੇ ਰੂਪ ਵਿੱਚ ਮਮਤਾ ਦਾ ਭਾਵ ਨਹੀਂ ਰੱਖਦਾ, ਔਰ ਜੋ ਕੁਝ ਨਹੀਂ ਹੈ ਉਸ ਲਈ ਦੁਖੀ ਨਹੀਂ ਹੁੰਦਾ। ਜੋ ਭਿਕਸ਼ੂ ਮਿੱਤਰਤਾ ਪੂਰਵਕ ਵਿਚਾਰ ਕਰਦਾ ਹੈ ਤੇ ਬੁੱਧ ਦੇ ਉਪਦੇਸ਼ਾਂ ਵਿੱਚ ਪ੍ਰਸੰਨ ਹੁੰਦਾ ਹੈ, ਉਹ ਸੰਸਕਾਰਾਂ ਨੂੰ ਸ਼ਾਂਤ ਕਰਨ ਵਾਲੇ ਸੁਖਦਾਇਕ ਤੇ ਸ਼ਾਂਤ ਪਦ ਨਿਰਵਾਣ ਨੂੰ ਪ੍ਰਾਪਤ ਕਰਦਾ ਹੈ। ਹੇ ਭਿਕਸ਼ੂ, ਇਸ ਕਿਸ਼ਤੀ ਨੂੰ ਖਾਲੀ ਕਰ, ਖਾਲੀ ਹੋਣ ਨਾਲ ਇਹ ਛੇਤੀ ਚੱਲੇਗੀ। ਮੋਹ ਤੇ ਦੋਸ਼ ਨੂੰ ਖਤਮ ਕਰਕੇ ਤੂੰ ਨਿਰਵਾਣ ਨੂੰ ਪ੍ਰਾਪਤ ਕਰੇਗਾ। ਪੰਜ ਨੂੰ ਕੱਟ ਸੁੱਟੋ, ਪੰਜ ਨੂੰ ਛੱਡ ਦਿਓ, ਪੰਜ ਨੂੰ ਪ੍ਰਾਪਤ ਕਰੋ। ਪੰਜ ਬੰਧਨਾਂ ਤੋਂ ਮੁਕਤ ਭਿਕਸ਼ੂ ਹੜ੍ਹ ਨੂੰ ਪਾਰ ਕਰਨ ਵਾਲਾ ਕਿਹਾ ਜਾਂਦਾ ਹੈ। ਰੂਪ ਵੇਦਨਾ ਸੰਗਿਆ ਸੰਸਕਾਰ ਵਿਗਿਆਨ ਰਾਗ ਦਵੈਸ਼ ਆਲਸ ਉਦਤਾ ਸੰਸਾ ਮਾਨ ਉਦਤਾ ਸ਼ਰਧਾ ਸਮਾਧੀ ਵੀਰੇ ਸਿਮਰਤੀ ਤੇ ਪ੍ਰਗਿਆ। ਹੇ ਭਿਕਸ਼ੂ, ਧਿਆਨ ਕਰ, ਗਫਲਤ ਨਾ ਕਰ, ਆਪਣਾ ਚਿੱਤ ਵਿਸ਼ੇ ਵਾਸ਼ਨਾ ਵਿੱਚ ਨਾ ਲਗਾ, ਤਾਂ ਜੋ ਬੇਪਰਵਾਹ ਹੋ ਕੇ ਤਪਦੇ ਲੋਹੇ ਦੇ ਕੋਲੇ ਨੂੰ ਨਾ ਨਿਗਲਣਾ ਪਵੇ ਅਤੇ ਦੁੱਖ ਹੈ ਕਹਿ ਕੇ ਦੁਖੀ ਹੋ ਕੇ ਰੋਣਾ ਨਾ ਪਵੇ। ਜਿਸ ਦੇ ਅੰਦਰ ਗਿਆਨ ਨਹੀਂ ਹੈ ਉਹ ਧਿਆਨੀ ਨਹੀਂ ਹੋ ਸਕਦਾ, ਜਿਸ ਵਿੱਚ ਧਿਆਨ ਨਹੀਂ ਉਸ ਦੇ ਅੰਦਰ ਕੁਝ ਗਿਆਨ ਨਹੀਂ ਹੋ ਸਕਦਾ। ਜਿਸ ਦੇ ਅੰਦਰ ਗਿਆਨ ਤੇ ਧਿਆਨ ਦੋਵੇਂ ਹਨ, ਨਿਰਸੰਦੇਹ ਉਹ ਨਿਰਵਾਣ ਦੇ ਨੇੜੇ ਹੈ। ਉਹ ਭਿਕਸ਼ੂ ਜੋ ਸੁਨ ਘਰ ਸਥਾਨ ਵਿੱਚ ਪ੍ਰਵੇਸ਼ ਕਰਦਾ ਹੈ ਸ਼ਾਂਤ ਮਨ ਵਾਲਾ ਹੈ ਤੇ ਧਰਮ ਦਾ ਸਹੀ ਗਿਆਨ ਪ੍ਰਾਪਤ ਕਰਦਾ ਹੈ, ਉਸ ਨੂੰ ਅਸਾਧਾਰਨ ਆਨੰਦ ਪ੍ਰਾਪਤ ਹੁੰਦਾ ਹੈ। ਜਿਵੇਂ ਜਿਵੇਂ ਮਨੁੱਖ ਪੰਜ ਸਕੰਧਾਂ ਰੂਪ ਵੇਦਨਾ ਸੰਗਿਆ ਸੰਸਕਾਰ ਵਿਗਿਆਨ ਦੀ ਉਤਪਤੀ ਤੇ ਨਾਸ਼ ਤੇ ਵਿਚਾਰ ਕਰਦਾ ਹੈ, ਉਹ ਖੁਸ਼ੀ ਤੇ ਆਨੰਦ ਨੂੰ ਪ੍ਰਾਪਤ ਕਰਦਾ ਹੈ। ਗਿਆਨੀਆਂ ਲਈ ਇਹ ਅੰਮ੍ਰਿਤ ਹੈ। ਇੱਕ ਗਿਆਨੀ ਭਿਕਸ਼ੂ ਲਈ ਇਹ ਮੁੱਖ ਗੱਲ ਹੈ ਕਿ ਉਹ ਇੰਦਰੀਆਂ ਤੇ ਸੰਜਮ ਰੱਖੇ, ਸੰਤੋਖੀ ਹੋਵੇ, ਸਦਾਚਾਰ ਰਾਹੀਂ ਆਪਣੇ ਆਪ ਤੇ ਕਾਬੂ ਰੱਖੇ। ਭਿਕਸ਼ੂ ਨੂੰ ਚਾਹੀਦਾ ਕਲਿਆਣਕਾਰੀ ਮਿੱਤਰਾਂ ਦੀ ਸੰਗਤ ਕਰੇ ਜੋ ਸ਼ੁੱਧ ਜੀਵਨ ਬਤੀਤ ਕਰਨ ਵਾਲੇ ਤੇ ਆਲਸ ਤੋਂ ਮੁਕਤ ਹਨ। ਜੋ ਕਰਤੱਵ ਪਾਲਣ ਵਿੱਚ ਕੁਸ਼ਲ ਹੈ ਉਸਦੇ ਦੁੱਖ ਖਤਮ ਹੋ ਜਾਣਗੇ। ਹੇ ਭਿਕਸ਼ੂ, ਜਿਵੇਂ ਜੂਹੀ ਇੱਕ ਪ੍ਰਕਾਰ ਦਾ ਫੁੱਲਦਾਰ ਪੌਦਾ ਸੁੱਕੇ ਫੁੱਲਾਂ ਨੂੰ ਛੱਡ ਦਿੰਦੀ ਹੈ, ਤਿਵੇਂ ਤੁਸੀਂ ਵੀ ਮੋਹ ਤੇ ਦੋਸ਼ ਨੂੰ ਛੱਡ ਦਿਓ। ਜੋ ਭਿਕਸ਼ੂ ਦੇਹ ਤੋਂ ਸ਼ਾਂਤ ਹੈ, ਬਾਣੀ ਤੋਂ ਸ਼ਾਂਤ ਹੈ, ਜਿਸਦਾ ਮਨ ਸ਼ਾਂਤ ਹੈ, ਜੋ ਅਡੋਲ ਹੈ, ਦੁਨਿਆਵੀ ਪਦਾਰਥਾਂ ਨੂੰ ਛੱਡ ਚੁੱਕਿਆ ਹੈ, ਉਹ ਸ਼ਾਂਤ ਸੁਭਾਅ ਕਿਹਾ ਜਾਂਦਾ ਹੈ। ਹੇ ਭਿਕਸ਼ੂ, ਜੋ ਆਪਣੇ ਆਪ ਨੂੰ ਉਠਾਏਗਾ, ਜਗਾਏਗਾ, ਆਪਣੀ ਪ੍ਰੀਖਿਆ ਆਤਮ ਨਿਰੀਖਣ ਕਰੇਗਾ, ਆਪਣੇ ਆਪ ਹੀ ਰੱਖਿਆ ਕਰੇਗਾ, ਸੁਚੇਤ ਹੋਵੇਗਾ, ਉਹ ਸਦਾ ਆਨੰਦ ਵਿੱਚ ਰਹੇਗਾ। ਨਿਰਸੰਦੇਹ ਮਨੁੱਖ ਆਪ ਆਪਣਾ ਮਾਲਕ ਹੈ ਤੇ ਆਪ ਆਪਣਾ ਆਸਰਾ ਹੈ। ਜਿਵੇਂ ਆਪਣੇ ਤੇ ਸੰਜਮ ਰੱਖੋ, ਜਿਵੇਂ ਵਪਾਰੀ ਚੰਗੇ ਘੋੜੇ ਨੂੰ ਸਧਾਉਂਦਾ ਹੈ। ਬੋਧੀ ਸਿੱਖਿਆ ਵਿੱਚ ਪ੍ਰਸੰਨ ਤੇ ਸ਼ਰਧਾਲੂ ਭਿਕਸ਼ੂ ਸੰਸਕਾਰਾਂ ਦੇ ਸ਼ਾਂਤ ਹੋਣ ਨਾਲ ਸੁੱਖ ਤੇ ਨਿਰਵਾਣ ਸ਼ਾਂਤ ਪਦ ਨੂੰ ਪ੍ਰਾਪਤ ਕਰੇਗਾ। ਜੋ ਭਿਕਸ਼ੂ ਜਵਾਨੀ ਵਿੱਚ ਬੁੱਧ ਦੇ ਉਪਦੇਸ਼ਾਂ ਦਾ ਅਮਲ ਕਰਦਾ ਹੈ, ਉਹ ਇਸ ਦੁਨੀਆਂ ਨੂੰ ਉਸੇ ਤਰ੍ਹਾਂ ਪ੍ਰਕਾਸ਼ ਕਰਦਾ ਹੈ ਜਿਵੇਂ ਬੱਦਲਾਂ ਤੋਂ ਮੁਕਤ ਚੰਨ। ਹੇ ਬ੍ਰਾਹਮਣ, ਤ੍ਰਿਸ਼ਨਾ ਦੇ ਸੋਮੇ ਨੂੰ ਬਹਾਦਰੀ ਨਾਲ ਬੰਦ ਕਰ ਸਕੋ, ਵਿਸ਼ੇ ਵਾਸ਼ਨਾ ਨੂੰ ਦੂਰ ਭਜਾ ਦਿਓ, ਜੀਵਨ ਨੂੰ ਨਾਸ਼ ਮਾਨ ਜਾਣ ਕੇ ਨਿਰਵਾਣ ਦੇ ਗਿਆਤਾ ਬਣੋ। ਜਦ ਬ੍ਰਾਹਮਣ ਦੋ ਧਰਮਾਂ ਸਮਾਧੀ ਅੰਤਮ ਆਤਮ ਸੰਜਮ ਤੇ ਗਿਆਨ ਵਿੱਚ ਨਿਪੁੰਨ ਹੋ ਜਾਂਦਾ ਹੈ ਤਾਂ ਉਸ ਗਿਆਨੀ ਦੇ ਸਾਰੇ ਫੰਦੇ ਕੱਟੇ ਜਾਂਦੇ ਹਨ। ਜਿਸ ਦੇ ਲਈ ਇਸ ਕਿਨਾਰੇ ਤੇ ਉਸ ਕਿਨਾਰੇ ਅਥਵਾ ਇਸ ਲੋਕ ਤੇ ਪਰਲੋਕ ਵਿੱਚ ਕੋਈ ਅੰਤਰ ਨਹੀਂ ਹੈ, ਜੋ ਨਿਰਭੈ ਹੋ ਕੇ ਬੰਧਨ ਤੋਂ ਮੁਕਤ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ। ਜੋ ਧਿਆਨੀ ਹੈ, ਨਿਰਮਲ ਹੈ, ਸਥਿਰ ਹੈ, ਕਰਤੱਵ ਪਾਲਣ ਕਰ ਚੁੱਕਿਆ ਹੈ, ਵਿਕਾਰਾਂ ਤੋਂ ਰਹਿਤ ਹੈ ਤੇ ਜਿਸ ਨੇ ਸਭ ਤੋਂ ਉੱਤਮ ਲਕਸ਼ ਨਿਰਵਾਣ ਨੂੰ ਪਾ ਲਿਆ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ। ਦਿਨੇ ਸੂਰਜ ਤਪਦਾ ਹੈ, ਰਾਤੀ ਚੰਨ ਲਿਸ਼ਕਦਾ ਹੈ, ਹਥਿਆਰਾਂ ਦੁਆਰਾ ਸੁਸੱਜਿਤ ਖੱਤਰੀ ਸੋਭਦਾ ਹੈ। ਧਿਆਨੀ ਬ੍ਰਾਹਮਣ ਸੋਭਾ ਪਾਉਂਦਾ ਹੈ ਤੇ ਬੁੱਧ ਦਿਨੇ ਰਾਤੀ ਸਦਾ ਆਪਣੇ ਤੇਜ ਨਾਲ ਪ੍ਰਕਾਸ਼ਮਾਨ ਹੁੰਦਾ ਹੈ। ਜਿਸ ਨੇ ਪਾਪਾਂ ਬੁਰਾਈਆਂ ਨੂੰ ਬਹਾ ਦਿੱਤਾ ਹੈ ਉਹ ਬ੍ਰਾਹਮਣ ਹੈ। ਜੋ ਸ਼ਾਂਤੀ ਨਾਲ ਰਹਿੰਦਾ ਹੈ ਉਹ ਸ਼੍ਰਮਣ ਹੈ। ਜਿਸ ਨੇ ਆਪਣੇ ਵਿਕਾਰਾਂ ਨੂੰ ਦੂਰ ਸੁੱਟ ਦਿੱਤਾ ਉਹ ਸੰਨਿਆਸੀ ਹੈ। ਕਿਸੇ ਨੂੰ ਬ੍ਰਾਹਮਣ ਉੱਤੇ ਚੋਟ ਨਹੀਂ ਕਰਨੀ ਚਾਹੀਦੀ। ਜੇ ਕੋਈ ਉਸ ਬ੍ਰਾਹਮਣ ਤੇ ਚੋਟ ਕਰਦਾ ਹੈ ਤਾਂ ਬ੍ਰਾਹਮਣ ਨੂੰ ਕ੍ਰੋਧ ਨਹੀਂ ਕਰਨਾ ਚਾਹੀਦਾ। ਜੋ ਬ੍ਰਾਹਮਣ ਨੂੰ ਮਾਰਦਾ ਹੈ ਉਸ ਨੂੰ ਤਰਕਾਰ ਹੈ ਤੇ ਜੋ ਬ੍ਰਾਹਮਣ ਮਾਰਨ ਵਾਲੇ ਤੇ ਕ੍ਰੋਧ ਕਰਦਾ ਹੈ ਉਸ ਨੂੰ ਹੋਰ ਵੀ ਜ਼ਿਆਦਾ ਤਰਕਾਰ ਹੈ। ਬ੍ਰਾਹਮਣ ਲਈ ਇਸ ਤੋਂ ਵੱਧ ਕੁਝ ਨਹੀਂ ਹੈ। ਉਹ ਆਪਣੇ ਮਨ ਨੂੰ ਸਵਾਦਲੇ ਲੱਗਣ ਵਾਲੇ ਪਦਾਰਥਾਂ ਤੋਂ ਹਟਾ ਲਏ। ਜਦ ਉਸਦੀ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਪ੍ਰਵਿਰਤੀ ਨਸ਼ਟ ਹੋ ਜਾਂਦੀ ਹੈ ਤਾਂ ਉਸਦੇ ਦੁੱਖ ਸ਼ਾਂਤ ਹੋ ਜਾਂਦੇ ਹਨ। ਮੈਂ ਉਸਨੂੰ ਬ੍ਰਾਹਮਣ ਕਹਿੰਦਾ ਹਾਂ ਜੋ ਦੇਹ ਬਾਣੀ ਤੇ ਮਨ ਦੁਆਰਾ ਪਾਪ ਨਹੀਂ ਕਰਦਾ ਤੇ ਇਹਨਾਂ ਤਿੰਨਾਂ ਅੰਗਾਂ ਵਿੱਚ ਸੰਜਮੀ ਹੈ। ਮਨੁੱਖ ਜਿਸ ਤੋਂ ਵੀ ਪੂਰਨ ਗਿਆਨੀ ਬੁੱਧ ਦੇ ਉਪਦੇਸ਼ਾਂ ਨੂੰ ਪ੍ਰਾਪਤ ਕਰੇ ਉਸ ਨੂੰ ਇਸੇ ਤਰ੍ਹਾਂ ਸਤਿਕਾਰ ਨੂੰ ਨਮਸਕਾਰ ਕਰੇ ਜਿਵੇਂ ਬ੍ਰਾਹਮਣ ਅਗਨੀ ਨੂੰ ਕਰਦਾ ਹੈ। ਨਾ ਜਟਾਵਾਂ ਤੋਂ ਨਾ ਗੋਤ ਤੋਂ ਨਾ ਜਨਮ ਤੋਂ ਕੋਈ ਬ੍ਰਾਹਮਣ ਹੁੰਦਾ ਹੈ ਜਿਸ ਦੇ ਅੰਤਰ ਸੱਚਾਈ ਤੇ ਧਰਮ ਹੈ ਉਹ ਪਵਿੱਤਰ ਹੈ ਉਹ ਬ੍ਰਾਹਮਣ ਹੈ। ਹੇ ਮੂਰਖ ਤੇਰੀਆਂ ਇਹਨਾਂ ਜਟਾਵਾਂ ਦਾ ਕੀ ਲਾਭ ਮੇਰੀ ਸ਼ਾਲਾ ਧਾਰਨ ਦਾ ਕੀ ਫਾਇਦਾ ਜਦਕਿ ਤੇਰਾ ਅੰਦਰਲਾ ਆਪਾ ਮੋਹ ਮਾਇਆ ਆਦਿ ਵਿਕਾਰਾਂ ਨਾਲ ਭਰਪੂਰ ਹੈ ਤਾਂ ਬਾਹਰੋਂ ਧੋਣ ਨਾਲ ਕੀ ਬਣੇਗਾ। ਮੈਂ ਉਸ ਬੰਦੇ ਨੂੰ ਬ੍ਰਾਹਮਣ ਕਹਿੰਦਾ ਹਾਂ ਜੋ ਫਟੇ ਪੁਰਾਣੇ ਕੱਪੜੇ ਪਾਉਂਦਾ ਹੈ ਕਮਜ਼ੋਰ ਹੈ ਤੇ ਜਿਸ ਦੇ ਸਰੀਰ ਦੀਆਂ ਨਸਾਂ ਦਿਸਦੀਆਂ ਹਨ ਅਤੇ ਜੋ ਜੰਗਲ ਵਿੱਚ ਇਕੱਲਾ ਹੀ ਧਿਆਨ ਕਰਦਾ ਹੈ। ਜਨਮ ਤੋਂ ਜਾਂ ਬ੍ਰਾਹਮਣੀ ਦੀ ਕੁੱਖ ਤੋਂ ਪੈਦਾ ਹੋਣ ਵਾਲੇ ਮੈਂ ਬ੍ਰਾਹਮਣ ਨਹੀਂ ਕਹਿੰਦਾ ਕਿਉਂਕਿ ਉਹ ਭੋਵਾਦ ਹੈ ਅਰ ਪਦਾਰਥਾਂ ਨੂੰ ਇਕੱਠਾ ਕਰਨ ਵਾਲਾ ਹੈ। ਜੋ ਧਨ ਦੌਲਤ ਦਾ ਸੰਗ੍ਰਹੀ ਨਹੀਂ ਹੈ ਜਾਂ ਜੋ ਸੰਸਾਰਕ ਪਦਾਰਥਾਂ ਨਾਲ ਲਗਾਓ ਨਹੀਂ ਰੱਖਦਾ ਹੈ ਉਸ ਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ। ਜੋ ਨਿਰਭੈ ਹੈ ਲਗਾਓ ਤੋਂ ਰਹਿਤ ਹੈ ਸੁਤੰਤਰ ਹੈ ਬੰਧਨ ਤੋਂ ਮੁਕਤ ਹੈ ਉਸ ਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ। ਜਿਸ ਨੇ ਕ੍ਰੋਧ ਤ੍ਰਿਸ਼ਨਾ ਅਨੇਕਾਂ ਭਾਉਂਦੇ ਵਿਚਾਰਾਂ ਅਤੇ ਪ੍ਰਵਿਰਤੀਆਂ ਨੂੰ ਕੱਟ ਦਿੱਤਾ ਹੈ ਅਰਥ ਵਿਦਿਆ ਦੇ ਬਾੜੇ ਨੂੰ ਤੋੜ ਕੇ ਜੋ ਗਿਆਨੀ ਬੁੱਧ ਹੋ ਗਿਆ ਹੈ ਉਸ ਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ। ਜੋ ਸ਼ੁੱਧ ਚਿੱਤ ਦੁਆਰਾ ਕੌੜੇ ਵਚਨ ਬੁਰਾ ਵਰਤਾਰਾ ਕੈਦ ਆਦਿਕ ਨੂੰ ਬਰਦਾਸ਼ਤ ਕਰਦਾ ਹੈ ਖੇਮਾ ਜਿਸ ਦੀ ਸ਼ਕਤੀ ਅਥਵਾ ਸੈਨਾ ਹੈ ਉਸਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਕ੍ਰੋਧ ਤੋਂ ਮੁਕਤ ਹੈ ਧਾਰਮਿਕ ਕਰਤੱਵਾਂ ਦਾ ਪਾਲਣ ਹਾਰਾ ਹੈ ਸਦਾਚਾਰੀ ਹੈ ਤ੍ਰਿਸ਼ਨਾ ਤੋਂ ਮੁਕਤ ਹੈ ਸ਼ੁੱਧ ਹੈ ਸੰਜਮੀ ਹੈ ਤੇ ਜਿਸਨੇ ਆਖਰੀ ਵਾਰ ਜਨਮ ਲਿਆ ਹੈ ਉਸਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ। ਜਿਵੇਂ ਕਬਲ ਦੇ ਪੱਤੇ ਉੱਤੇ ਪਾਣੀ ਤੇ ਆਰੀ ਦੀ ਧਾਰ ਜਾਂ ਸੂਈ ਦੀ ਚੁੰਝ ਉੱਤੇ ਸਰੋਂ ਦਾ ਦਾਣਾ ਨਹੀਂ ਟਿਕਦਾ ਤਿਵੇਂ ਜੋ ਮਨੁੱਖ ਵਿਸ਼ਾ ਭੋਗਾਂ ਤੋਂ ਨਿਰਲੇਪ ਰਹਿੰਦਾ ਹੈ ਉਸਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਇਸ ਜਨਮ ਵਿੱਚ ਹੀ ਆਪਣੇ ਦੁੱਖ ਨੂੰ ਮਿਟਾਉਣਾ ਜਾਣਦਾ ਹੈ ਜਿਹਨੇ ਆਪਣੇ ਭਾਰ ਨੂੰ ਲਾਹ ਸੁੱਟਿਆ ਹੈ ਤੇ ਮੁਕਤ ਹੈ ਉਸਨੂੰ ਮੈਂ ਬ੍ਰਾਹਮਣ ਕਹਿੰਦਾ। ਜੇ ਤਾਂ ਗਹਿਰਾ ਗਿਆਨ ਹੈ ਜੋ ਬੁੱਧੀਵਾਨ ਹੈ ਚੰਗੇ ਅਤੇ ਬੁਰੇ ਰਾਹ ਵਿੱਚ ਵਿਵੇਕ ਕਰਨ ਵਾਲਾ ਹੈ ਤੇ ਉੱਤਮ ਲਖ ਨਿਰਵਾਣ ਪ੍ਰਾਪਤ ਕਰਨ ਵਾਲਾ ਹੈ ਉਸਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਘਰਵਾਰ ਵਾਲੇ ਗ੍ਰਿਸਤੀ ਤੇ ਬੇਘਰਵਾਰ ਭਿਕਸ਼ੂ ਦੋਹਾਂ ਦੀ ਸੰਗਤ ਤੋਂ ਪਰੇ ਹੈ ਜੋ ਬੇਠਿਕਾਣਾ ਹੈ ਤੇ ਥੋੜੀ ਇੱਛਾ ਵਾਲਾ ਹੈ ਉਸਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਕਮਜ਼ੋਰ ਤੇ ਤਾਕਤਵਰ ਸਾਰੇ ਪ੍ਰਾਣੀਆਂ ਦੇ ਲਈ ਦੰਡ ਦਾ ਤਿਆਗ ਕਰ ਦਿੰਦਾ ਹੈ ਔਰ ਜੋ ਨਾ ਮਾਰਦਾ ਹੈ ਤੇ ਨਾ ਹੀ ਹੱਤਿਆ ਕਰਦਾ ਹੈ ਉਸਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਵਿਰੋਧੀਆਂ ਦੀ ਸਭਾ ਦੇ ਵਿਚਕਾਰ ਵਿਰੋਧ ਤੋਂ ਰਹਿਤ ਹੈ ਮਾਰਨ ਕੁੱਟਣ ਵਾਲਿਆਂ ਦੇ ਵਿਚਕਾਰ ਸ਼ਾਂਤ ਮਨ ਹੈ ਤੇ ਮੋਹ ਮਾਇਆ ਵਿੱਚ ਗ੍ਰਸਤ ਲੋਕਾਂ ਦੇ ਵਿਚਕਾਰ ਮੋਹ ਮਾਇਆ ਤੋਂ ਰਹਿਤ ਹੈ ਉਸਨੂੰ ਮੈਂ ਬ੍ਰਾਹਮਣ ਕਹਿੰਦਾ। ਜਿਹੜੇ ਚਿੱਤ ਉੱਤੇ ਆਰੀ ਤੋਂ ਉੱਤੋਂ ਸੁੱਟੇ ਸਰੋਂ ਦੇ ਦਾਣੇ ਵਾਂਗ ਮੋਹ ਘਿਰਨਾ ਹੋਣ ਮੈਂ ਤੇ ਈਰਖਾ ਪਰੇ ਸੁੱਟ ਦਿੱਤੇ ਗਏ ਹੋਂ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ। ਜੋ ਮਿੱਠੀ ਅੱਖ ਭਰਪੂਰ ਸੱਚੀ ਬਾਣੀ ਬੋਲਦਾ ਹੈ ਤੇ ਕਿਸੇ ਨੂੰ ਦੁਖੀ ਨਹੀਂ ਕਰਦਾ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ। ਜੋ ਅਣਦਿੱਤੀ ਵਸਤੂ ਨੂੰ ਗ੍ਰਹਿਣ ਨਹੀਂ ਕਰਦਾ ਹੈ, ਭਾਵੇਂ ਉਹ ਛੋਟੀ ਹੋਵੇ ਜਾਂ ਵੱਡੀ, ਚੰਗੀ ਹੋਵੇ ਜਾਂ ਭੈੜੀ, ਘੱਟ ਹੋਵੇ ਜਾਂ ਵੱਧ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ। ਜੋ ਇਸ ਲੋਕ ਤੇ ਪਰਲੋਕ ਦੀ ਆਸ਼ਾ ਨਹੀਂ ਰੱਖਦਾ ਹੈ, ਜੋ ਇਸ਼ਾਵਾਂ ਤੋਂ ਮੁਕਤ ਹੈ ਤੇ ਸੁਤੰਤਰ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ। ਜਿਸ ਦੀਆਂ ਇਸ਼ਾਵਾਂ ਨਹੀਂ ਹਨ, ਜੋ ਗਿਆਨ ਦੁਆਰਾ ਸੰਸਾਰ ਤੋਂ ਮੁਕਤ ਹੋ ਗਿਆ ਹੈ, ਜੋ ਅਮਰ ਪਦ ਦੀ ਡੂੰਘਾਈ ਤੱਕ ਪੁੱਜ ਚੁੱਕਿਆ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਇਸ ਦੁਨੀਆਂ ਵਿੱਚ ਚੰਗਿਆਈ ਤੇ ਬੁਰਾਈ ਦੋਹਾਂ ਤੋਂ ਉੱਚਾ ਉੱਠ ਚੁੱਕਿਆ ਹੈ ਤੇ ਲਗਾਉ ਤੋਂ ਰਹਿਤ ਹੈ, ਦੁੱਖ ਰਹਿਤ ਹੈ, ਪਾਪਹੀਣ ਅਤੇ ਨਿਰਮਲ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਚੰਨ ਵਾਂਗ ਵੇਦਾਗ ਹੈ, ਪਵਿੱਤਰ ਹੈ, ਸ਼ਾਂਤ ਤੇ ਸਪਸ਼ਟ ਹੈ, ਜਿਸ ਦੀ ਜਨਮ ਲੈਣ ਦੀ ਤ੍ਰਿਸ਼ਨਾ ਸਮਾਪਤ ਹੋ ਗਈ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜਿਸ ਨੇ ਮੋਹ ਨੂੰ ਜਿੱਤ ਲਿਆ ਹੈ, ਇਸ ਚਿੱਕੜ ਭਰੇ ਰਾਹ ਨੂੰ ਤੇ ਇਸ ਕਠਿਨ ਸੰਸਾਰ ਯਾਤਰਾ ਨੂੰ ਤੈਅ ਕਰ ਲਿਆ ਹੈ, ਜੋ ਉਸ ਪਾਰ ਪੁੱਜ ਚੁੱਕਿਆ ਹੈ, ਧਿਆਨੀ ਹੈ, ਤ੍ਰਿਸ਼ਨਾ ਦੇ ਸੰਸੇ ਤੋਂ ਮੁਕਤ ਹੈ, ਜੋ ਕਿਸੇ ਵੀ ਚੀਜ਼ ਦੇ ਨਾਲ ਲਗਾਓ ਨਹੀਂ ਰੱਖਦਾ ਅਤੇ ਨਿਰਵਾਣ ਪ੍ਰਾਪਤ ਕਰ ਚੁੱਕਿਆ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਇਸ ਦੁਨੀਆਂ ਵਿੱਚ ਵੇਸ਼ਾ ਵਾਸ਼ਨਾ ਨੂੰ ਤਿਆਗ ਕੇ ਬੇਕਾਰਵਾਰ ਹੋ ਕੇ ਘੁੰਮਦਾ ਹੈ ਤੇ ਵਾਸ਼ਨਾ ਤੇ ਜਨਮ ਲੈਣ ਦੀ ਕਾਮਨਾ ਨੂੰ ਨਸ਼ਟ ਕਰ ਦਿੰਦਾ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਤ੍ਰਿਸ਼ਨਾ ਨੂੰ ਤਿਆਗ ਕਰ ਬੇਘਰਵਾਰ ਹੋ ਘੁੰਮਦਾ ਹੈ, ਜਿਹਦੀ ਤ੍ਰਿਸ਼ਨਾ ਦੇ ਜਨਮ ਲੈਣ ਆਵਾਗਮਨ ਦੀ ਇੱਛਾ ਨਸ਼ਟ ਹੋ ਚੁੱਕੀ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਮਨੁੱਖੀ ਬੰਧਨਾਂ ਨੂੰ ਕੱਟ ਚੁੱਕਿਆ ਹੈ ਤੇ ਦੇਵੀ ਬੰਧਨਾਂ ਤੋਂ ਉੱਚਾ ਉੱਠ ਚੁੱਕਿਆ ਹੈ ਅਤੇ ਸਾਰੇ ਬੰਧਨਾਂ ਤੋਂ ਮੁਕਤ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਪ੍ਰੇਮ ਤੇ ਕਿਰਨਾਂ ਨੂੰ ਤਿਆਗ ਕੇ ਸ਼ਾਂਤ ਅਤੇ ਉਪਾਧੀ ਰਹਿਤ ਹੈ, ਜੋ ਸਾਰੇ ਲੋਕਾਂ ਨੂੰ ਜਿੱਤਣ ਵਾਲਾ ਵੀਰ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਹਰ ਤਰ੍ਹਾਂ ਸਾਰੇ ਜੀਵਾਂ ਦੇ ਨਾਸ ਤੇ ਪੁਨਰਜਨਮ ਨੂੰ ਜਾਣਦਾ ਹੈ, ਜੋ ਲਗਾਵ ਬੰਧਨਾਂ ਤੋਂ ਮੁਕਤ ਹੈ, ਸੁਗਤ ਅਤੇ ਬੁੱਧ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜਿਸ ਦੀ ਗਤੀ ਲਕਸ਼ ਮਾਰੂ ਨੂੰ ਦੇਵਤੇ ਗੰਧਰਵ ਤੇ ਮਨੁੱਖ ਨਹੀਂ ਜਾਣਦੇ, ਜਿਹਦੇ ਮੈਲ ਨਸ਼ਟ ਹੋ ਚੁੱਕੇ ਹਨ ਅਤੇ ਜੋ ਸੰਤ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜਿਹਦੇ ਕੋਲ ਭਵਿੱਖ ਭੂਤ ਵਰਤਮਾਨ ਵਿੱਚ ਕੁਝ ਵੀ ਆਪਣਾ ਨਹੀਂ ਹੋ ਤੇ ਜੋ ਧਨ ਦੌਲਤ ਨੂੰ ਇਕੱਠਾ ਨਹੀਂ ਕਰਦਾ ਅਤੇ ਸੰਸਾਰਕ ਪਦਾਰਥਾਂ ਨਾਲ ਲਗਾਓ ਨਹੀਂ ਰੱਖਦਾ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਨਿਰਭਉ ਹੈ, ਉੱਤਮ ਹੈ, ਵੀਰ ਹੈ, ਮਹਾਂਰਿਸ਼ੀ ਹੈ, ਜੋ ਜੇਤੂ ਹੈ, ਇਛਾਰਤ ਹੈ ਅਤੇ ਪਾਪ ਰਹਿਤ ਬੁੱਧ ਹੈ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ। ਜੋ ਆਪਣੇ ਪੂਰਵ ਜਨਮ ਨੂੰ ਜਾਣਦਾ ਹੈ, ਸਵਰਗ ਤੇ ਨਰਕ ਨੂੰ ਜਿਸ ਨੇ ਦੇਖ ਲਿਆ ਹੈ, ਜਿਸਦਾ ਪੁਨਰਜਨਮ ਖਤਮ ਹੋ ਗਿਆ ਹੈ, ਜੋ ਪੂਰਨ ਗਿਆਨੀ ਹੈ, ਮੁਨੀ ਹੈ, ਜਿਸ ਵਿੱਚ ਸਾਰੀਆਂ ਪੂਰਨਤਾਵਾਂ ਹਨ, ਉਸ ਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ।